हमारे साथ है इस सेगमेंट के मेन स्पॉन्सर स्वप्नाचारी होम लाइफ गैलेक्सी रियल एस्टेट से, जो शेयर करेंगी मार्केट अपडेट।
सलाम नमस्ते सस्रियाकाल, मैं रियल एस्टेट ब्रोकर हूँ विद होम लाइफ गैलेक्सी। मुझे इस इंडस्ट्री में बहुत सारे सालों का अनुभव है। इस रेडियो प्रोग्राम के जरिए मैं आपको रियल एस्टेट के बारे में डिफरेंट डिफरेंट टॉपिक्स जो है उनके बारे में मैं नॉलेज और इन्फॉर्मेशन शेयर करना चाहती हूँ। तो आप जब घर खरीद रहे हैं या फिर घर बेचना चाह रहे हैं, तो फिर आप एक इन्फॉर्म्ड और एक नॉलेजेबल पोजिशन बना सकते हैं। आई एम श्योर आप सारे जानना चाह रहे होंगे कि इस वक्त रियल एस्टेट मार्केट कैसा है। जैसे कि आप सारे जानते हैं, 2-3 महीने पहले तो मार्केट रियली हॉट था और बहुत सारे बायर्स सोच में आ गए थे कि क्या मैं घर खरीद सकता हूं, क्या मैं घर अफोर्ड कर सकता हूं। अब जब इंटरेस्ट रेट थोड़ा सा इंक्रीज हो गया है, घर अब काफी टाइम घर मार्केट में रहने लगा है और अफोर्डेबल भी हो गया है। ओनली सवाल जो आपको करना है आपसे, क्या आपका क्रेडिट सही है, आपके पास इनफ पैसे हैं डाउन पेमेंट के लिए, और मंथली मॉर्गेज पेमेंट जो है वो अफोर्डेबल है या नहीं आपके और आपके फैमिली के लिए। अगर इन सवालों का जवाब हाँ है तो फिर आप होम ओनरशिप के लिए बिल्कुल रेडी हो। अगर आप कोई भी सवाल करना चाहते हैं मुझे रियल एस्टेट के बारे में, या फिर आपको कोई मॉर्गेज रिन्यूअल या मॉर्गेज रिलेटेड क्वेश्चंस है, तो फिर मैं आपको मेरे टीम में सही मॉर्गेज ब्रोकर के साथ मैं आपको कनेक्ट कर सकती हूँ। आपको कोई भी सवाल हो तो फिर आप मुझे कॉल कर सकते हैं। मेरा नंबर है 416-888-9492। थैंक यू।
ये थी रियल एस्टेट मार्केट अपडेट फ्रॉम स्वप्नाचारी होम लाइफ गैलेक्सी रियल एस्टेट। कॉल 416-284-5555, 416-284-5555। स्वप्नाचारी।
सत श्री अकाल जी वीर जी, की हाल चाल?
ओ भाई, तेरी भाभी दा स्पाउस वीजा लवाना, कोई भरोसेमंद ते एक्सपीरियंस्ड इमीग्रेशन कंसल्टेंट दा पता?
मेनू की वीर, ए ते सारेयां नू पता, जे इमीग्रेशन दा कोई भी काम कराना होवे ता इक्को भरोसेमंद ना, मार्शल इमीग्रेशन दे परमवीर जी।
मार्शल इमीग्रेशन दे परमवीर जी?
हां जी, सालां दा तजुर्बा ते अपने फील्ड विच एक्सपर्ट, ओना भाभी दा स्पाउस वीजा झट लवा देना।
भाई मार्शल इमीग्रेशन दा नंबर ता शेयर करी।
लिख लो 905-325-0002। देखो ठीक लिखा कि नहीं, 905-325-0002। मार्शल इमीग्रेशन।
इमीग्रेशन दा इक्को भरोसेमंद नाम, मार्शल इमीग्रेशन दे परमवीर ढींगरा। वीजा भावे कोई भी होवे, स्टडी वीजा, वर्क परमिट, स्पाउसल स्पॉन्सरशिप, पेरेंट्स ग्रैंड पेरेंट्स दा सुपर वीजा, विजिटर वीजा, सिटीजनशिप एप्लीकेशन, या गल होवे एक्सप्रेस एंट्री ते PNP दी, ते कॉल करो मार्शल इमीग्रेशन दे परमवीर ढींगरा जी नू 205-325-0002। ए तुहानू GT और दुरम रीजन तो सर्व करदे ने। मार्शल इमीग्रेशन 905-325-0002, 205-325-0002।
यू आर लिसनिंग टू WTOR 770 AM यंगस्टाउन टोरंटो।
ओ माया मेहंदी रोका या व्यादा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी, ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन वॉन। हुणे कॉल करो अते अपनियां पार्टियां बुक कराओ 416-433-9191, 416-433-9191।
प्रेसिडेंट कन्वेंशन सेंटर।
मस्जिद इब्राहिम एक फंड रेजिंग इवेंट का इनेकाद कर रहा है, जो जून 18 शाम 6 बजे टोरंटो मैरियट मार्कम में होने जा रहा है। इस फंड रेजिंग में दुनिया के मशहूर गेस्ट स्पीकर शेख आला अल सैयद शिरकत करेंगे। मस्जिद इब्राहिम की तामीर को पूरा करने के लिए $600,000 की जरूरत है। आप सबसे गुजारिश है, इस नेक काम में अपना हिस्सा जरूर डालें। मजीद मालूमात के लिए कॉल कीजिए तनवीर सुल्तान 416-566-3830, 416-566-3830।
सिटी ऑफ ब्रैम्पटन दी सालाना फार्मर्स मार्केट वापस आ गई है, जिसनु प्रेजेंट करनगे मेरिडियन क्रेडिट यूनियन वाले 2022 सीजन, जो के शुरू हो रहा है जून 11 तो। ए हर हफ्ते 8 बजे तो लेके 1 बजे तक अक्टूबर 8 तक जारी रहेगा, चाहे बारिश आए चाहे ना, मार्केट ते साडी चलदी रहेगी, जो के लोकेटेड है वेलिंगटन स्ट्रीट और गेज पार्क विच। इस दा मजा उठान वास्ते और अपने पसंदीदा किसाना और वेंडर्स नु मिलन वास्ते तैयार हो जाओ। ज्यादा जानकारी वास्ते brampton.ca/market नू विजिट करो, ते आओ फिर मिलने आ इस मार्केट विच।
घर नू कंट्रोल करो अपने अनुसार, टेलस स्मार्ट होम सिक्योरिटी नाल। चुनो एक कैमरा, दो स्मार्ट डिवाइसेस ते नाल ही टेलस ऑनलाइन सिक्योरिटी सिर्फ $18 प्रति महीने लई 3 साल दी टर्म ते। ऑर्डर करो telus.com/homesecurity/punjabi ते, शर्ता लागू हन। ਹੁਣ ਤੁਹਾਡੀ ਹੋਏਗੀ ਬੱਲੇ ਬੱਲੇ ਸਤਨਾਮ ਜੰਡਾ ਨਾਲ ਯੋਰ ਰੀਅਲ ਅਸਟੇਟ ਪਾਰਟਨਰ ਪਿਛਲੇ ਕਈ ਸਾਲਾਂ ਤੋਂ ਰੀਅਲ ਅਸਟੇਟ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਬਾਇੰਗ ਸੈਲਿੰਗ ਲੀਜ਼ਿੰਗ ਇਨਵੈਸਟਿੰਗ ਜਾਂ ਫਿਰ ਪ੍ਰੀ ਕੰਸਟਰਕਸ਼ਨ ਦੀ ਹੋ ਗੱਲ ਨਾਮ ਯਾਦ ਰੱਖੋ ਸਤਨਾਮ ਜੰਡਾ 416-222-5000 20 ਸਾਲਾਂ ਦਾ ਐਕਸਪੀਰੀਅੰਸ ਇਨ ਕੰਸਟਰਕਸ਼ਨ ਸਤਨਾਮ ਜੰਡਾ 416-222-5000 416-222-5000 ਸੇਵ ਮੈਕਸ ਰੀਗਲ ਰਿਅਲਟੀ ਬ੍ਰੋਕਰੇਜ ਤੋਂ ਸਤਨਾਮ ਜੰਡਾ
आ रहा है आपका टॉप लवर दिलजीत दोसांझ आपके शहर में सारेगामा लाइव एंड लाइव नेशन प्रेजेंट्स बॉर्न टू शाइन वर्ल्ड टूर फीचरिंग द लेजेंडरी सिंगर दिलजीत दोसांझ एट स्कोशिया बैंक एरिना इन टोरंटो ऑन 25th जून एट 7:30 PM टिकट्स अवेलेबल ऑन ticketmaster.com
रमनजीत सिद्धू जिन्होंने 31 साल का तजुर्बा है इंश्योरेंस की फील्ड विच जो कि लाइसेंस्ड अप्रूव्ड ब्रोकर ने 5 प्रोविंसेस दे विच इंश्योरेंस का काम करने लई इना कोलो स्पेशल प्रोग्राम ने छोटी ट्रकिंग कंपनी 5-7 ट्रकां वाली और 30-35 ट्रकां वाली वड्डी कंपनी लई जिदे नाल तुसी आसानी नाल जल्दी ड्राइवर हायर करके अपनी कंपनी नू बुलंदियां ते पहुंचा सकदे हो नाले प्रोफेशनल्स वास्ते ऑटो एंड होम दे इंश्योरेंस लई कंपीटीटिव रेट्स हन जे तुहाडी कंपनी ओंटारियो अल्बर्टा नोवा स्कोशिया न्यू ब्रांसविक प्रिंस एडवर्ड आईलैंड विच रजिस्टर्ड है जां तुसी उत्थे रहंदे हो जां कम करदे हो ते अपने बिजनेस या पर्सनल इंश्योरेंस घट प्रीमियम ते लैण लई कॉल करो रमनजीत सिद्धू जी नू 647-785-7807 647-774-8507 या उन्हां नू ईमेल करो ramanjeet@ableinsurance.ca
One policy, one plan in the world of insurance and investments where one plan is everything. You need the best insurance can get for your family. You need FetchMyPolicy.com, the greatest life insurance comparison portal ever. Comparing more than 300 policies in less than a minute. Built by one of the world's most successful advisors, Saurav Chadha. It's available to you. What are you waiting for? Engage FetchMyPolicy.com now.
ਸੁਣ ਲੋ ਸਾਰੇ ਭੈਣ ਭਰਾ ਗਰਮੀਆਂ ਗਈਆਂ ਆ ਤੇ ਹੁਣ ਤੰਦੂਰ ਲਓ ਤਾਂ ਸਕਾਈ ਮੂਨ ਫੂਡਸ ਵਾਲਿਆਂ ਕੋਲੋਂ ਬਾਰਬੀਕਿਊ ਰੈਡੀ ਮੈਰੀਨੇਟਿਡ ਚਿਕਨ ਤੇ ਮੀਟ ਲਿਆਓ ਆਪ ਵੀ ਖਾਓ ਤੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਖਵਾਓ ਤੇ ਮੌਜ ਮਨਾਓ ਇਹਨਾਂ ਕੋਲੋਂ ਓਂਟਾਰੀਓ ਗੋਟ ਲੈਮ ਚੌਪ ਔਰ ਦੇਸੀ ਚਿਕਨ ਵੀ ਮਿਲਦਾ ਹੈ ਮੈਰੀਨੇਟਿਡ ਚਿਕਨ ਟਿੱਕਾ ਕਬਾਬ ਤੇ ਫਿਸ਼ ਦੀ ਬਹੁਤ ਹੀ ਵਰਾਇਟੀ ਹੈ ਸਕਾਈ ਮੂਨ ਫੂਡਸ ਵਾਲੇ 13 ਸਾਲਾਂ ਕੋਲੋਂ ਰੈਸਟੋਰੈਂਟਸ ਬੈਂਕਟ ਹਾਲਸ ਦੇ ਹੋਲਸੇਲ ਸਪਲਾਇਰ ਨੇ ਇਹਨਾਂ ਦੀ ਗ੍ਰੈਂਡ ਓਪਨਿੰਗ ਤੇ ਸਪੈਸ਼ਲ ਪ੍ਰਾਈਜ਼ ਦਾ ਫਾਇਦਾ ਲਓ ਤੇ ਆ ਜਾਓ ਫਿਰ ਸਕਾਈ ਮੂਨ ਫੂਡਸ ਸਟੀਲਸ ਐਂਡ ਟੋਰਬਰਨ ਦੇ ਇੰਟਰਸੈਕਸ਼ਨ ਤੇ 7955 ਟੋਰਬਰਨ ਰੋਡ ਯੂਨਿਟ 22 ਨਾਲੇ ਫੋਨ ਨੰਬਰ ਵੀ ਲਿਖ ਲਓ 905-458-2096 905-458-2096
ਅਗਰ ਆਪ ਸੇਂਟ ਕੈਥਰੀਨਸ ਨਾਇਗਰਾ ਜਾਂ ਫਿਰ ਥੋਰੋਲਡ ਮੇ G2 ਲਾਇਸੈਂਸ ਲੈਣਾ ਚਾਹਤੇ ਹੈ ਤੋ ਆਜ ਹੀ ਕੰਟੈਕਟ ਕੀਜੀਏ ਮੁਹੰਮਦ ਜੀ ਕੋ ਫ੍ਰੋਮ ਨਾਇਗਰਾ ਡਰਾਈਵਿੰਗ ਇੰਸਟੀਟਿਊਟ ਮਿਨਿਸਟਰੀ ਅਪਰੂਵਡ ਹੈ ਔਰ MTO ਅਪਰੂਵਡ BDE ਸਰਟੀਫਿਕੇਟ ਪ੍ਰੋਗਰਾਮ ਕੀ ਈ-ਲਰਨਿੰਗ ਕਲਾਸਿਸ ਵੀ ਦੇਤੇ ਹੈ ਤੋ ਆਪ ਘਰ ਸੇ ਬੈਠੇ ਬੈਠੇ 20 ਆਵਰਸ ਕੋਰਸ ਸੇ ਕਲੀਅਰ ਕਰੇ BDE ਸਰਟੀਫਿਕੇਟ ਪ੍ਰੋਗਰਾਮ ਯਹੀ ਨਹੀਂ ਇਨਕੇ ਪਾਸ ਆਪਕੇ ਲਈ ਡਿਫਰੈਂਟ ਪੈਕੇਜਸ ਵੀ ਹੈ BDE ਸਰਟੀਫਿਕੇਟ ਪ੍ਰੋਗਰਾਮਸ ਕੇ ਕੋਰਸ ਕੰਪਲੀਟ ਕਰਤੇ ਹੀ ਆਪਣਾ BDE ਸਰਟੀਫਿਕੇਟ ਲੀਜੀਏ G2 ਐਂਡ G ਕੇ ਲਈ ਕਲਾਸਿਸ ਵੀ ਪ੍ਰੋਵਾਈਡ ਕਰਤੇ ਹੈ ਜਿਸਕੇ ਪ੍ਰੈਕਟੀਕਲ ਕੇ ਲਈ ਆਪਕੋ ਘਰ ਸੇ ਪਿਕਅਪ ਐਂਡ ਡ੍ਰੌਪ ਆਫ ਵੀ ਕਰਤੇ ਹੈ 30 ਮਿਨਟਸ ਐਂਡ 1 ਆਵਰ ਲੈਸਨਸ ਵੀ ਪ੍ਰੋਵਾਈਡ ਕਰਤੇ ਹੈ ਟੈਸਟ ਕੇ ਲਈ ਔਰ ਤੋ ਵਾਰ ਰੈਂਟਲ ਕਾਰਸ ਵੀ ਅਵੇਲੇਬਲ ਹੈ ਇਨਕੇ ਪਾਸ ਫੋਰ G2 ਐਂਡ G ਟੈਸਟ ਤੋ ਆਜ ਹੀ ਕੰਟੈਕਟ ਕਰੇ ਮੁਹੰਮਦ ਜੀ ਕੋ ਐਟ 289-668-5355 289-668-5355
Vikram Condo Tisula helping Canada find best homes detached semi-detached towns condos pre-construction Home Life Maple Leaf Realty Limited ਦੇ ਵਿਕਰਮ ਤੁਹਾਡੇ ਨਵੇਂ ਘਰ ਦੀ ਖੋਜ ਵਿੱਚ ਹੋਣਗੇ ਤੁਹਾਡੇ ਸਾਥੀ ਵਿਕਰਮ ਤੁਹਾਡਾ ਘਰ ਸਹੀ ਕੀਮਤ ਤੇ ਵਿਕਾਉਣ ਚ ਤੁਹਾਡੀ ਕਰਨਗੇ ਮਦਦ ਘਰ ਲੱਭਣ ਤੋਂ ਲੈ ਕੇ ਖੁਸ਼ੀਆਂ ਦੇ ਘਰ ਦੀ ਚਾਬੀ ਤੁਹਾਨੂੰ ਦਵਾਉਂਦੇ ਨੇ ਮੋਰਗੇਜ ਸਰਵਿਸਿਜ਼ ਦੇ ਨਾਲ ਰੀਅਲਟਰ ਅਤੇ ਮੋਰਗੇਜ ਏਜੰਟ ਦੀਆਂ ਸਰਵਿਸਿਜ਼ ਵਿਕਰਮ ਦੇ ਨਾਲ 647-308-4559-647-345-3549-49 realtorvikram.com
ਉਹ ਤੈਨੂੰ ਬੜਾ ਚਾਅ ਚੜਿਆ ਕੋਈ ਖਾਸ ਮਹਿਮਾਨ ਆਉਣ ਵਾਲਾ ਪਾਰਟੀ ਚ
ਉਹ ਨਹੀਂ ਜੀ ਉੱਥੇ ਤਾਂ ਫਰੈਸ਼ ਤੰਦੂਰੀ ਦਾ ਤਾਜ਼ਾ ਸਵਾਦ ਵਾਲਾ ਖਾਣਾ ਆਉਣ ਵਾਲਾ
ਖਾਣਾ ਲਜ਼ੀਜ਼ ਹਰ ਦੇ ਲਜ਼ੀਜ਼
ਫਰੈਸ਼ ਤੰਦੂਰੀ ਵੈਜ ਨਾਨ ਵੈਜ LLBO ਤੇ ਤਾਜ਼ਾ ਲਜ਼ੀਜ਼ ਖਾਣੇ ਦਾ ਲੁਕ ਉਠਾਓ ਹਫ਼ਤੇ ਦੇ 7 ਦਿਨ ਖੁੱਲਦਾ ਹੈ ਸਵੇਰੇ 11 ਵਜੇ ਤੋਂ ਰਾਤ ਦੇ 2 ਵਜੇ ਤੱਕ ਅੱਜ ਹੀ ਪਹੁੰਚੋ ਕੁਈਨ ਸਟਰੀਟ ਐਂਡ ਕੈਨੇਡੀ ਮੇਜ ਇੰਟਰਸੈਕਸ਼ਨ ਤੇ ਜਾਂ ਫਿਰ ਕਾਲ ਕਰੋ 905-874-0 0111 905 874 0111. ਜਾਇਕੇਦਾਰ ਲੱਜ਼ਤਦਾਰ ਖਾਓ, ਫ੍ਰੈਸ਼ ਤੰਦੂਰੀ ਤੇ ਆਓ.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਇਦੇ ਉੱਤੇ ਬਹੁਤ ਬਹੁਤ ਸਵਾਗਤ ਹੈ. ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ. ਹਾਂਜੀ, ਰਮੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਹੋ ਜੀ, ਗੋ ਅਹੈਡ.
ਈਵਨਿੰਗ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ.
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ.
ਈਵਨਿੰਗ ਜੀ, ਤੁਹਾਡੇ ਵਿਊ ਲੈਣਾ ਚਾਹੁੰਦਾ ਕਿ ਨੈਕਸਟ ਜਿਹੜੀ ਇਲੈਕਸ਼ਨ ਹੈਗੀ ਆਪਣੀ ਇੰਡੀਆ ਦੀ ਗੱਲ ਕਰਾਂ, ਉਹ ਹੈਗੀ ਹੈ 2024 ਚ, ਹੈਂਜੀ. ਇੱਕ ਤਾਂ ਮੈਂ ਉਹਦੇ ਬਾਰੇ ਤੁਹਾਨੂੰ ਜਾਣਨਾ ਚਾਹੁੰਦਾ ਕਿ ਲਾਸਟ ਟਾਈਮ ਦੀ ਤਰ੍ਹਾਂ ਬੀਜੇਪੀ ਫੁੱਲ ਏਦਾਂ ਹੀ 300-400 ਸੀਟ ਲੈ ਜੂਗੀ ਜਾਂ ਫਿਰ ਇਸ ਵਾਰ ਬਹੁਤ ਬੜਾ ਫਰਕ ਪਏਗਾ. ਇਹ ਮੈਂ ਤੁਹਾਡੇ ਜਾਣਨਾ ਚਾਹੁੰਦਾ ਕਿ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਕੁਛ ਗੱਲਾਂ ਚੱਲ ਰਹੀਆਂ ਜਾਂ ਹੋਈਆਂ ਜਾਂ ਪਾਸਟ ਦੇ ਵਿੱਚ, ਇਹਨਾਂ ਨੂੰ ਉਹ ਇਫੈਕਟ ਕਰਨਗੀਆਂ ਜਾਂ ਨਹੀਂ? ਕਿਉਂਕਿ ਮੁਸਲਿਮ ਵੋਟ ਤਾਂ ਇਹਨਾਂ ਦੇ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਭੁਗਤੇਗੀ, ਜਾਂ ਹੋ ਸਕਦਾ ਬਿਲਕੁਲ ਹੀ ਨਾ ਭੁਗਤੇ. ਤੇ ਇੱਕ ਤਾਂ ਇਹ ਹੈ ਮੇਰਾ ਇਹਦੇ ਵਿੱਚ. ਦੂਸਰਾ, ਤੁਸੀਂ ਵੀ ਦੱਸ ਰਹੇ ਹੋ, ਹੋਰ ਵੀ ਕਈ ਚੈਨਲ ਦੱਸ ਰਹੇ ਹੋ ਆਪਣੇ ਮੁਸ਼ਰਫ ਸਾਹਿਬ ਬਾਰੇ, ਜਿਸ ਤਰ੍ਹਾਂ ਤੁਸੀਂ ਹਮੇਸ਼ਾ ਬਿਆਨ ਕਰਦੇ ਹੋ ਕਿ ਤੁਹਾਡਾ ਬਲੈਸਿੰਗਸ ਦੇ ਵਿੱਚ ਬਹੁਤ ਹੀ ਜਿਹੜਾ ਹੈਗਾ ਤੁਸੀਂ ਵਿਸ਼ਵਾਸ ਹੈਗਾ, ਏਦਾਂ ਹੀ ਮੇਰਾ ਵੀ ਬਹੁਤ ਬੜਾ ਵਿਸ਼ਵਾਸ ਹੈ. ਉਹ ਹੈਗਾ ਯੁੱਧ ਵਿੱਚ ਕਰਮਾਂ 'ਚ, ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ. ਕਿਉਂਕਿ ਮੇਰੇ 'ਚ ਹਿਪੋਕ੍ਰੇਸੀ ਨਹੀਂ ਹੈਗੀ, ਨਾ ਮੈਂ ਬਲੀਵ ਕਰਦਾ ਉਸ ਚੀਜ਼ ਨੂੰ. ਦੇਖੋ ਯੁੱਧ ਵੀਰ ਜੀ, ਇਹਨਾਂ ਨੂੰ ਬਲੈਸਿੰਗ ਤਾਂ ਲੱਗੀਆਂ ਨਹੀਂ ਕਿਸੇ ਦੀ. ਜੋ ਹੋਇਆ, ਜਿਨ੍ਹਾਂ ਮਾਵਾਂ ਦੇ ਪੁੱਤ, ਜਿਨ੍ਹਾਂ ਦੇ ਸੁਹਾਗ ਅਤੇ ਬੇਵਜ੍ਹਾ ਹੀ ਚਲੇ ਗਏ ਉਹ ਆਪਣੀ ਦੁਨੀਆਂ ਤੋਂ, ਸਿਰਫ ਇਸ ਬੰਦੇ ਦੀ ਖਾਤਰ, ਇਹਨੇ ਆਪਣੀ ਜਾਂ ਈਗੋ ਕਹਿ ਲਓ ਜਾਂ ਕੀ ਪਲਾਨ ਸੀ ਕੀ ਨਹੀਂ, ਇਹਨੇ ਜੋ ਕੀਤਾ ਉਹਦਾ ਹੁਣ ਇਹਨੂੰ ਦੰਡ ਤਾਂ ਭੁਗਤਣਾ ਪੈਣਾ. ਚਾਹੇ ਮੇਰੇ ਕਹਿਣ ਨਾਲ ਇਹਨੇ ਰੁਕ ਨਹੀਂ ਜਾਣਾ, ਮੇਰੇ ਕਹਿਣ ਨਾਲ ਇਹਨੇ ਚਲਾ ਨਹੀਂ ਜਾਣਾ, ਲੇਕਿਨ ਜੋ ਸਾਡੇ ਕਰਮਾਂ ਹੁੰਦੇ ਆ ਉਹ ਸਾਨੂੰ ਇੱਥੇ ਭੁਗਤਣੇ ਪੈਂਦੇ ਆ. ਸਵਰਗ ਨਰਕ ਕਿਹਨੇ ਦੇਖਿਆ ਉੱਤੇ? ਇੱਥੇ ਤੁਹਾਡਾ ਸਵਰਗ ਹੈ, ਇੱਥੇ ਨਰਕ ਹੈ. ਸੋ ਹੁਣ ਮੁਸ਼ਰਫ ਸਾਹਿਬ ਕਾਜ ਕੇ ਕਰ ਰਹੇ ਹੈ. ਅੱਛਾ ਹੋਵੇ ਜੇ ਇਹ ਓਪਨਲੀ ਪਬਲਿਕਲੀ ਆ ਕੇ ਆਪਣੀ ਭੁੱਲ ਨੂੰ ਬਖਸ਼ਾ ਲੈਣ, ਫਿਰ ਵੀ ਇਹਨਾਂ ਨੇ ਜਾਂਦੇ ਟਾਈਮ ਤੇ ਜਿਹੜਾ ਕਲੰਕ ਹੈ ਉਹ ਮਿਟ ਜਾਏਗਾ. ਕਿਉਂਕਿ ਜੋ ਇਹਨਾਂ ਨੇ ਕੀਤਾ ਐਕਸਟ੍ਰੀਮਲੀ ਬੁਰਾ ਕੀਤਾ ਯੁੱਧਵੀਰ ਜੀ, ਤੇ ਉਹਦਾ ਸਾਨੂੰ ਫਿਰ ਸਾਰਿਆਂ ਨੂੰ ਸਿੱਟੇ ਜਿਹੜੇ ਇੱਥੇ ਕਰਨੇ ਪੈਣੇ ਆ. ਉੱਤੇ ਕਿਹਨੇ ਦੇਖਿਆ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੋਨਾਂ ਗੱਲਾਂ ਬਾਰੇ?
ਜੀ ਬਿਲਕੁਲ ਬਿਲਕੁਲ, ਮੈਂ ਦੋਨੋਂ ਤਿੰਨੇ ਚੀਜ਼ਾਂ ਜਿਹੜੀਆਂ ਜੀ ਉਹ ਕਰ ਦਿੰਦਾ ਡਿਸਕਸ. ਪਹਿਲੀ ਚੀਜ਼ ਤਾਂ ਜਿਹੜਾ ਤੁਸੀਂ 2024 ਦਾ ਤੁਹਾਡਾ ਸਵਾਲ ਹੈ ਰਮੇਸ਼ਿੰਦਰ ਚੌਹਾਨ ਸਾਹਿਬ, 2024 ਦੇ ਵਿੱਚ ਜੇ ਅਸੀਂ ਰੀਸੈਂਟ ਡਿਵੈਲਪਮੈਂਟ ਦੇਖੀਏ ਉਹਦੇ ਵਿੱਚ ਹਜੇ ਤੱਕ ਤੇ ਬੀਜੇਪੀ ਫਿਰ ਵੀ ਸਟਰੋਂਗ ਨਜ਼ਰ ਆ ਰਹੀ ਹੈ. ਬਾਕੀ 2024 ਹਜੇ ਬੜਾ ਦੂਰ ਹੈ, ਬਹੁਤ ਸਾਰੀਆਂ ਡਿਵੈਲਪਮੈਂਟਸ ਹੋ ਸਕਦੀਆਂ ਨੇ, ਲੇਕਿਨ ਰੀਸੈਂਟ ਡਿਵੈਲਪਮੈਂਟਸ ਦੀ ਜੇ ਗੱਲ ਕਰੀਏ ਤੇ ਬੀਜੇਪੀ ਇਸ ਲਈ ਸਟਰੋਂਗ ਨਜ਼ਰ ਆ ਰਹੀ ਹੈ, ਸਭ ਤੋਂ ਪਹਿਲਾਂ ਤੇ ਕਾਂਗਰਸ ਨੂੰ ਉਹਨਾਂ ਨੇ ਵੱਡਾ ਝਟਕਾ ਦਿੱਤਾ ਜਿਹੜਾ ਸੁਨੀਲ ਜਾਖੜ ਨੂੰ ਸ਼ਾਮਿਲ ਕਰ ਲਿਆ. ਹਾਲਾਂਕਿ ਕੋਈ ਲੋਕ ਕਹਿਣਗੇ ਜਿਹਨਾਂ ਦਾ ਬਹੁਤਾ ਆਧਾਰ ਨਹੀਂ ਹੈ, ਬਟ ਹੁੰਦਾ ਕੀ ਹੈ ਜਦੋਂ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਨਾ ਉਹ ਛੱਡਣ ਲੱਗ ਪਵੇ. ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਲੀਡਰਸ ਨੇ, ਚਾਹੇ ਉਹ ਰਾਜਸਥਾਨ ਹੈ, ਉੱਤਰ ਪ੍ਰਦੇਸ਼ ਹੈ, ਹੁਣ ਆ ਸੁਨੀਲ ਜਾਖੜ ਸਾਹਿਬ ਪੰਜਾਬ ਤੋਂ, ਬੜੀ ਸਾਰੀ ਸੀਨੀਅਰ ਲੀਡਰਸ਼ਿਪ ਜਦੋਂ ਕਈ ਸਟੇਟਸ ਤੋਂ ਛੱਡੇ ਤੇ ਫਿਰ ਦਿੱਕਤਾਂ ਜਿਹੜੀਆਂ ਨੇ ਵੱਧਦੀਆਂ ਨੇ. ਹਾਰਦਿਕ, ਤੁਹਾਨੂੰ ਪਤਾ ਕਿ ਹਾਰਦਿਕ ਪਟੇਲ ਜਿਹੜੇ ਨੇ ਉਹਨਾਂ ਨੇ ਵੀ ਰੀਸੈਂਟਲੀ ਬੀਜੇਪੀ ਜਿਹੜੀ ਆ ਉਹ ਜੁਆਇਨ ਕਰ ਲਈ ਹੈ. ਸੋ ਰਾਹੁਲ ਗਾਂਧੀ ਹੁਣਾਂ ਦੀਆਂ ਦਿੱਕਤਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ. ਜਿਹੜੀ ਉਹਨਾਂ ਦੇ ਆਪਣਾ G20 ਜਿਹੜੀ ਆਪਣੀ ਇੱਕ 23 ਲੀਡਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਉਹਨਾਂ ਤੋਂ ਹਜੇ ਕਿਨਾਰਾ ਕਰਕੇ ਰੱਖੀ ਹੋਈ ਹੈ. ਸੋਨੀਆ ਗਾਂਧੀ ਜੀ ਨੇ ਬੜਾ ਕੁਛ ਤਿਆਰ ਕੀਤਾ ਹੈਗਾ 2024 ਵਾਸਤੇ, ਪਰ ਉਹ ਗੱਲ ਫਿਲਹਾਲ ਬਣਦੀ ਨਜ਼ਰ ਨਹੀਂ ਆ ਰਹੀ. ਉੱਤਰ ਪ੍ਰਦੇਸ਼ ਦੇ ਵਿੱਚ ਅਖਿਲੇਸ਼ ਯਾਦਵ ਦੀ ਪਾਰਟੀ ਹੋਰ ਵੀ ਕਿਸ ਕਾਰਨ ਹੋ ਗਈ ਹੈ? ਕਿਉਂਕਿ ਜਿਹੜੇ ਉਹਨਾਂ ਦੇ ਸੀਨੀਅਰ ਪਾਰਟੀ ਲੀਡਰ ਨੇ ਆਜ਼ਮ ਖਾਨ, ਉਹਨਾਂ ਉਹ ਸ਼ਿਵਪਾਲ ਯਾਦਵ ਔਰ ਉਹ ਜਿਹੜੀ ਸਿਚੁਏਸ਼ਨ ਬਣ ਰਹੀ ਹੈ ਉਹ ਬੀਜੇਪੀ ਲਈ ਵਧੀਆ ਵਿਨ ਵਿਨ ਸਿਚੁਏਸ਼ਨ ਬਣ ਰਹੀ ਹੈ. ਕਿਉਂਕਿ ਉੱਥੇ ਜੇ ਦੂਸਰਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ BSP ਹੈ ਮਾਇਆਵਤੀ ਜੀ, ਉਹ ਤੇ ਲਗਭਗ ਖਤਮ ਹੀ ਹੋ ਗਏ ਨੇ. ਉੱਥੇ ਉੱਤਰ ਪ੍ਰਦੇਸ਼ ਰਹਿ ਕੌਣ ਗਿਆ? ਕਾਂਗਰਸ ਲਗਭਗ ਖਤਮ ਹੈ. ਜਿੱਥੇ 400 ਸੀਟਾਂ ਦੀ ਇਲੈਕਸ਼ਨ ਹੋ ਗਏ, 400 ਸੀਟਾਂ ਦੀ ਇਲੈਕਸ਼ਨ ਦੇ ਵਿੱਚ 20 ਸੀਟਾਂ ਵੀ ਨਾ ਲੈ ਕੇ ਜਾ ਸਕਣ BSP ਔਰ ਕਾਂਗਰਸ ਟੁਗੈਦਰ, ਇਕੱਠੇ ਜਿੱਥੇ ਕਿ ਕਾਂਗਰਸ ਸਰਕਾਰ ਬਣਾਉਂਦੀ ਰਹੀ ਹੈ ਉੱਤਰ ਪ੍ਰਦੇਸ਼, BSP ਮਾਇਆਵਤੀ ਜੀ ਦੀ ਪਾਰਟੀ ਸਰਕਾਰ ਬਣਾਉਂਦੀ ਰਹੀ ਹੈ, ਤੇ ਅੱਜ 20 ਸੀਟਾਂ ਵੀ ਨਾ ਆਉਣ ਤੇ ਉੱਥੇ ਲਗਭਗ ਖਤਮ ਹੋ ਗਈਆਂ ਪਾਰਟੀਆਂ. ਪਾਰਟੀ ਕਿਹੜੀ ਰਹਿ ਗਈ UP ਦੇ ਵਿੱਚ ਜਿੱਥੇ 80 ਸੀਟਾਂ ਨੇ 2024 ਵਾਸਤੇ? ਸਮਾਜਵਾਦੀ ਪਾਰਟੀ. ਸੋ ਆਜ਼ਮ ਖਾਨ ਔਰ ਸ਼ਿਵਪਾਲ ਯਾਦਵ ਇਹ ਜਿਹੜਾ ਮਾਮਲਾ ਹੈ ਉਹ ਵੀ ਹੁਣ ਉਹਦੇ ਕਾਰਨ ਵੀ ਜਿਹੜਾ ਅਖਿਲੇਸ਼ ਯਾਦਵ ਹੈ ਉਹ ਵੀ ਉੱਥੇ ਵੀਕ ਹੁੰਦੇ ਨਜ਼ਰ ਆ ਰਹੇ ਨੇ. ਗੁਜਰਾਤ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹਾਰਦਿਕ ਪਟੇਲ ਦੀ. ਬਾਕੀ ਜਿਹੜੀ ਬਾਕੀ ਜਿੱਥੇ ਜਿੱਥੇ ਬੀਜੇਪੀ ਨਹੀਂ ਹੈ ਹੁਣ ਉਹਨਾਂ ਸਟੇਟਸ ਦੀ ਗੱਲ ਕਰਦੇ ਹਾਂ, ਪੰਜਾਬ, ਦਿੱਲੀ, ਵੈਸਟ ਬੰਗਾਲ, ਉੜੀਸਾ, ਕਰਨਾਟਕਾ, ਤਾਮਿਲਨਾਡੂ, ਕੇਰਲਾ, ਮਹਾਰਾਸ਼ਟਰਾ, ਇਹ ਵੱਡੀਆਂ ਸਟੇਟਸ ਨੇ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਬੀਜੇਪੀ ਨਹੀਂ ਹੈ ਪਾਵਰ ਦੇ ਵਿੱਚ ਔਰ ਕੋਈ ਵੱਡੀ ਟੱਕਰ ਜਿਹੜੀ ਹੈ ਇਹ ਸਾਰੇ ਇਕੱਠੇ ਹੋ ਕੇ ਦੇ ਸਕਦੇ ਨੇ। ਹੁਣ ਇੱਥੇ ਮਾਮਲਾ ਕੀ ਹੈ, ਜਿਹੜੇ ਮੈਂ ਸਟੇਟਸ ਦਾ ਨਾਮ ਲਿਆ ਇਹਨਾਂ ਸਾਰਿਆਂ ਦੇ ਜਿਹੜੇ ਲੀਡਰ ਨੇ ਉਹ ਖੁਦ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ, ਉਹ ਕੋਈ ਵੀ ਇਹ ਮੰਨ ਕੇ ਰਾਜੀ ਨਹੀਂ ਹੈ। ਹੁਣ ਕਿਆ ਜਿਹੜੀ ਆ ਮਮਤਾ ਬੈਨਰਜੀ ਜੀ ਨੇ ਮੀਟਿੰਗ ਕੀਤੀ ਸੀਗੀ ਇਹਦੇ ਵਿੱਚ ਨਹੀਂ ਆਈ ਆਮ ਆਦਮੀ ਪਾਰਟੀ, ਕਿਉਂ ਨਹੀਂ ਆਈ? ਕਿਉਂਕਿ ਕੇਜਰੀਵਾਲ ਸਾਹਿਬ ਕਹਿੰਦੇ ਜੀ ਮਮਤਾ ਬੈਨਰਜੀ ਐਡੇ ਵੱਡਾ ਕੱਦ ਥੋੜੀ ਹੋ ਗਿਆ ਮਮਤਾ ਬੈਨਰਜੀ ਜੀ ਦਾ ਜੀ ਕੇਜਰੀਵਾਲ ਸਾਹਿਬ ਉਹਨਾਂ ਦੇ ਅੰਡਰ ਕੰਮ ਕਰਨ। ਉਹ ਕਹਿੰਦੇ ਸਾਡੇ ਕੋਲ ਦੋ ਸਟੇਟਸ ਨੇ, ਸਾਡੇ ਕੋਲ ਦਿੱਲੀ ਵੀ ਹੈ, ਸਾਡੇ ਕੋਲ ਪੰਜਾਬ ਵੀ ਹੈ। ਅੱਜ ਤੇ ਉਹ ਕੇਜਰੀਵਾਲ ਸਾਹਿਬ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਪੋਜੀਸ਼ਨ ਕਰ ਰਹੇ ਨੇ, ਉਹ ਦਿੱਲੀ ਮਾਡਲ ਵੀ ਬੰਦ ਕਰਤਾ ਉਹਨਾਂ ਨੇ ਕਹਿਣਾ। ਪੰਜਾਬ ਤੱਕ ਤਾਂ ਕਹਿੰਦੇ ਸੀ ਦਿੱਲੀ ਮਾਡਲ ਬੜਾ ਵਧੀਆ, ਹੁਣ ਤੋਂ ਕਹਿੰਦੇ ਜੀ ਸਾਰੇ ਦੇਸ਼ ਭਰ ਮੇ ਕੇਜਰੀਵਾਲ ਮਾਡਲ ਆਏਗਾ। ਹੁਣ ਉਹ ਕਹਿੰਦੇ ਆ ਕਿ ਬ੍ਰੈਂਡ ਕੇਜਰੀਵਾਲ ਨੂੰ ਐਮਫੇਸਾਈਜ਼ ਕਰਨਾ ਹੈ, ਔਰ ਉਹਨਾਂ ਦੇ ਬਿਆਨ ਦੇ ਵਿੱਚ ਉਹ ਸਾਫ਼ ਕਹਿੰਦੇ ਵੀ ਕਾਂਗਰਸ ਦਾ ਬਦਨ ਅਸੀਂ ਹੈ। ਸੋ ਉਹ ਤੇ ਕਾਂਗਰਸ ਤੋਂ ਵੀ ਅੱਗੇ ਵਧਣ ਦੀ ਗੱਲ ਕਰ ਰਹੇ। ਮਤਲਬ ਪੋਜੀਸ਼ਨ, ਦੇਖੋ ਮਾਰਕੀਟਿੰਗ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਟਰਮ ਹੈ ਪੋਜੀਸ਼ਨਿੰਗ, ਮਾਰਕੀਟਿੰਗ ਦੀ ਬੜੀ ਇੰਪੋਰਟੈਂਟ। ਉਹ ਆਪਣੇ ਆਪ ਨੂੰ ਜਿਹੜੀ ਪੋਜੀਸ਼ਨ ਕਰ ਰਹੇ ਨੇ ਉਹ ਕੇਜਰੀਵਾਲ ਸਾਹਿਬ ਤੇ ਕਾਂਗਰਸ ਤੋਂ ਵੀ ਅੱਗੇ ਪੋਜੀਸ਼ਨ ਕਰ ਰਹੇ ਨੇ ਆਪਣੇ ਆਪ ਨੂੰ। ਤੇ ਇਸ ਕਾਰਨ ਮਮਤਾ ਬੈਨਰਜੀ ਜੀ ਨੇ 24 ਪਾਰਟੀਆਂ ਨੂੰ ਸੱਦਿਆ ਸੀ ਹੁਣੇ ਪ੍ਰੈਜ਼ੀਡੈਂਸ਼ੀਅਲ ਪੋਲਸ ਵਾਸਤੇ, 24 ਦੇ ਵਿੱਚੋਂ 16 ਆਈਆਂ, ਅਕਾਲੀ ਦਲ ਵੀ ਨਹੀਂ ਆਇਆ ਉਹਦੇ ਵਿੱਚ। ਅਕਾਲੀ ਦਲ ਵੀ ਆਪਣੇ ਆਪ ਨੂੰ ਪੋਜੀਸ਼ਨ ਕਰਦਾ ਹੈ ਕਿ ਜੀ ਜੇ ਅਸੀਂ ਤੁਹਾਡੇ ਤੋਂ, ਮਮਤਾ ਬੈਨਰਜੀ ਜੀ ਤੁਸੀਂ ਤਾਂ ਅਜੇ ਕੱਲ੍ਹ ਆਏ ਹੋ ਰਾਜਨੀਤੀ ਦੇ ਵਿੱਚ, ਅਸੀਂ ਤੁਹਾਡੇ ਤੋਂ ਕਿਤੇ ਪੁਰਾਣੇ ਰਾਜਨੀਤੀ ਦੇ ਵਿੱਚ, ਅਸੀਂ ਤੁਹਾਡੀ ਕਮਾਂਡ ਹੇਠ ਕਿਉਂ ਆਈਏ? ਸ਼ਰਦ ਪਵਾਰ ਸਾਹਿਬ ਦੀ ਉਮਰ 81 ਸਾਲ ਦੀ ਹੋ ਚੁੱਕੀ ਹੈ, 81 ਈਅਰ ਓਲਡ। ਹੁਣ ਉਹਨਾਂ ਦਾ ਵੀ ਠੀਕ ਹੈ ਰਾਸ਼ਟਰਪਤੀ ਵਗੈਰਾ ਬਣ ਜਾਣਗੇ, ਪਰ ਜੇ ਕਹੀਏ ਪੋਲੀਟਿਕਸ ਦੇ ਵਿੱਚ, ਹਾਂ ਮਹਾਰਾਸ਼ਟਰਾ ਜ਼ਰੂਰ ਹੈ। ਮਹਾਰਾਸ਼ਟਰਾ ਦੇ ਵਿੱਚ ਪੁਰਾਣੀ ਕਹਾਵਤ ਅੱਜ ਵੀ ਸਹੀ ਹੈ, ਪਾਰਟੀ ਜਿਹੜੀ ਮਰਜ਼ੀ ਪਾਵਰ 'ਚ ਆਵੇ, ਮਹਾਰਾਸ਼ਟਰਾ ਚੀਫ ਮਿਨਿਸਟਰ ਜਿਹੜਾ ਮਰਜ਼ੀ ਬਣੇ, ਲੇਕਿਨ ਸ਼ਰਦ ਪਵਾਰ ਸੁਪਰ ਸੀਐਮ ਹਮੇਸ਼ਾ ਹੀ ਰਹਿੰਦੇ ਨੇ, ਅੱਜ ਵੀ ਉਹੀ ਹਾਲਾਤ ਨੇ ਮਹਾਰਾਸ਼ਟਰਾ ਦੇ ਵਿੱਚ। ਸੋ ਮਹਾਰਾਸ਼ਟਰਾ ਤੱਕ ਤੇ ਉਹਨਾਂ ਦਾ ਦਬਦਬਾ ਬਰਕਰਾਰ ਹੈ, ਲੇਕਿਨ ਉਸ ਤੋਂ ਅੱਗੇ ਨੈਸ਼ਨਲ ਪੋਲੀਟਿਕਸ ਦੇ ਵਿੱਚ ਉਹਨਾਂ ਦਾ ਰੋਲ ਲਗਭਗ ਨਾ ਦੇ ਬਰਾਬਰ ਹੀ ਹੈ ਜਦੋਂ ਤੋਂ ਉਹਨਾਂ ਨੇ ਕਾਂਗਰਸ ਛੱਡੀ। ਜਦ ਕਾਂਗਰਸ 'ਚ ਹੁੰਦੇ ਸੀ ਉਦੋਂ ਗੱਲ ਵੱਖਰੀ ਹੈ, ਸੋ ਆਪਣੀ ਜਿਹੜੀ ਉਹਨਾਂ ਦੀ NCP ਉਹ ਕੋਈ ਜ਼ਿਆਦਾ ਨਹੀਂ ਕਰ ਸਕੀ। ਸੋ ਓਵਰਆਲ ਜੇ ਤੁਸੀਂ ਸਾਰੀਆਂ ਪਾਰਟੀਆਂ ਦੇ, ਉੱਧਰੋਂ ਰਾਓ ਸਾਹਿਬ ਜਿਹੜੇ ਨੇ ਚੰਦਰਸ਼ੇਖਰ ਰਾਓ ਸਾਹਿਬ, ਉਹ ਵੀ ਗੱਲਾਂ ਤੇ ਬਹੁਤ ਕਰਦੇ ਨੇ, ਬਟ ਉਹ ਵੀ ਇਹਦੇ ਵਿੱਚ ਸ਼ਾਮਿਲ ਨਹੀਂ ਹੋਏ। ਉਹ ਕਾਂਗਰਸ ਦੇ ਨਾਲ ਨਹੀਂ ਮਿਲਣਾ ਚਾਹੁੰਦੇ ਵੀ ਜਿੱਥੇ ਕਾਂਗਰਸ ਅਸੀਂ ਉੱਥੇ ਨਹੀਂ ਆਉਣਾ। ਸੋ ਇਸ ਕਾਰਨ ਇਹ ਜਿਹੜਾ ਓਵਰਆਲ ਸਿਨੈਰੋ ਆ, ਪਹਿਲੀ ਚੀਜ਼ ਤੇ ਓਪੋਜੀਸ਼ਨ ਇਕੱਠਿਆਂ ਹੁੰਦਿਆਂ ਨਜ਼ਰ ਨਹੀਂ ਆ ਰਹੀ 2024 ਜੇ ਉਹਨਾਂ ਨੇ ਬੀਜੇਪੀ ਨੂੰ ਹਰਾਉਣਾ ਹੈ, ਪਹਿਲੀ ਚੀਜ਼। ਜੇ ਓਪੋਜੀਸ਼ਨ ਇਕੱਠੇ ਹੋ ਵੀ ਗਈ ਤੇ ਫਿਰ ਬੀਜੇਪੀ ਦੇ ਮੁਕਾਬਲੇ ਜੇ ਉਹਨਾਂ ਨੇ ਸਰਕਾਰ ਬਣਾ ਵੀ ਲਈ, ਜੇ ਪਹਿਲਾਂ ਜੇ ਮੈਨੂੰ ਬਣਾਉਣਾ ਹੀ ਬੜਾ ਮੁਸ਼ਕਿਲ ਲੱਗ ਰਿਹਾ, ਤੇ ਸਰਕਾਰ ਬਣਾ ਵੀ ਲਈ ਤਾਂ ਚੱਲੇਗੀ ਕਿੰਨੇ ਦਿਨ? ਕਿਸੇ ਵੀ ਪਾਰਟੀ ਕੋਲ ਇਹ ਦਮਖਮ ਨਹੀਂ ਹੈ। ਚਲੋ ਮੈਂ ਕਿਸ ਪਾਰਟੀ ਵਾਈਜ਼ ਗੱਲ ਕਰ ਲਓ, ਕਿਸੇ ਵੀ ਪਾਰਟੀ ਕੋਲ ਇਹ ਦਮਖਮ ਅੱਜ ਨਹੀਂ ਹੈ ਕਾਂਗਰਸ ਤੋਂ ਇਲਾਵਾ ਕਿ ਤੁਸੀਂ 50 ਸੀਟਾਂ ਆਪਣੇ ਦਮ ਤੇ ਲੈ ਜਾਓ। ਮੈਨੂੰ ਕਿਸੇ ਪਾਰਟੀ ਦਾ ਨਾਮ ਦੱਸੋ ਤੁਸੀਂ। ਆਮ ਆਦਮੀ ਪਾਰਟੀ ਦੀਆਂ ਤਾਂ 4 ਤੋਂ 1 ਸੀਟਾਂ ਰਹਿ ਗਈਆਂ। ਕੱਲ੍ਹ ਨੂੰ ਜੇ ਆਮ ਆਦਮੀ ਪਾਰਟੀ ਦਿੱਲੀ ਦੀਆਂ 7 ਸੀਟਾਂ ਦੇ ਵਿੱਚੋਂ 3-4 ਦੁਬਾਰਾ ਲੈ ਜਾਂਦੀ ਹੈ, ਜੋ ਮੈਨੂੰ ਅੱਜ ਮੁਸ਼ਕਿਲ ਨਜ਼ਰ ਆ ਰਿਹਾ, ਚਲੋ ਲੈ ਗਈ 3-4 ਸੀਟਾਂ ਪੰਜਾਬ ਦੇ ਵਿੱਚ, 3-4 ਲੈ ਗਈ, 10 ਲੈ ਜਾਏਗੀ ਸੀਟਾਂ ਟੋਟਲ ਆਮ ਆਦਮੀ ਪਾਰਟੀ। ਬਾਕੀ ਕਿੱਥੋਂ ਸੀਟਾਂ ਲਏਗੀ? ਉੱਤਰ ਪ੍ਰਦੇਸ਼ ਤੋਂ ਜਿੱਥੇ ਜਮਾਨਤਾਂ ਜ਼ਬਤ ਹੋ ਰਹੀਆਂ, ਗੋਆ ਤੋਂ, ਕਿੱਥੋਂ ਲਏਗੀ ਆਮ ਆਦਮੀ ਪਾਰਟੀ ਹੋਰ ਸੀਟਾਂ? ਸੋ ਕੋਈ ਵੀ ਪਾਰਟੀ 30-40 ਸੀਟਾਂ ਵੀ ਨਹੀਂ ਲਏਗੀ। ਕਾਂਗਰਸ ਜੇ ਫਰਜ਼ ਕਰ ਲਓ, ਅਸੀਂ ਕਹਿ ਦਿੰਦੇ ਹਾਂ ਕਿ ਜੀ ਕਾਂਗਰਸ ਦਾ ਬੇਸ ਬਣਾ ਕੇ ਕਾਂਗਰਸ ਕੋਲ ਵੀ 50-70-100 ਸੀਟਾਂ ਹੋ ਜਾਣਗੀਆਂ, ਜੇ ਕਾਂਗਰਸ ਕੋਲ 100 ਸੀਟਾਂ ਹੋ ਗਈਆਂ, ਬਾਕੀ ਸਾਰੀ 272 ਕਿੱਥੋਂ ਲੈ ਕੇ ਆਉਣੇ ਨੰਬਰ 272? ਫਿਰ ਤੇ ਜੋੜ ਤੋੜ ਦੀ ਰਾਜਨੀਤੀ ਆ, ਤੁਸੀਂ 40 ਪਾਰਟੀਆਂ ਇਕੱਠੀਆਂ ਹੋ ਕੇ ਸਰਕਾਰ ਤੇ ਬਣਾ ਲੈਣਗੀਆਂ 40 ਪਾਰਟੀ, ਬਟ ਹਰ ਪਾਰਟੀ ਜਿਹਦੇ ਕੋਲ 2-4-5-10 ਸੀਟਾਂ ਹੋਣਗੀਆਂ, ਉਹ ਕਹੇਗਾ ਜੀ ਮੇਰਾ ਕੈਬਨਿਟ ਦੇ ਵਿੱਚ ਮੇਰਾ ਮੰਤਰੀ ਹੋਵੇ, ਉਹ ਸਰਕਾਰ ਕਿਸ ਤਰ੍ਹਾਂ ਦੀ ਬਣੇਗੀ? ਜੇ ਬੀਜੇਪੀ ਨੂੰ ਹਰਾਉਣਾ ਹੈ ਤੇ ਉਹਦੇ 2 ਹੀ ਤਰੀਕੇ ਨੇ, ਹੋਰ ਕੋਈ ਤੀਸਰਾ ਤਰੀਕਾ ਨਜ਼ਰ ਨਹੀਂ ਆ ਰਿਹਾ। ਬੀਜੇਪੀ ਨੂੰ ਹਰਾਉਣ ਦਾ ਪਹਿਲਾ ਤਰੀਕਾ ਇਹ ਹੈਗਾ ਕਿ ਕਾਂਗਰਸ ਜਿਹੜੀ ਆ ਅੱਜ ਵੀ ਨੈਸ਼ਨਲ ਲੈਵਲ ਦੀ ਪਾਰਟੀ ਹੈ ਕਾਂਗਰਸ, ਕਾਂਗਰਸ ਦੇ ਵਿੱਚ ਚੰਗੀ ਲੀਡਰਸ਼ਿਪ ਆਏ, ਵਧੀਆ ਲੀਡਰਸ਼ਿਪ ਆਏ, ਔਰ ਗਾਂਧੀ ਪਰਿਵਾਰ ਸਾਈਡਲਾਈਨ ਹੋਵੇ, ਪਿੱਛੋਂ ਪਿੱਛੇ ਹਟ ਜਾਏ ਗਾਂਧੀ ਪਰਿਵਾਰ ਪੂਰੀ ਤਰ੍ਹਾਂ, ਔਰ ਵਧੀਆ ਲੀਡਰਸ਼ਿਪ ਜਿਹੜੀ ਕਿ ਦੇਸ਼ ਹਿੱਤ ਲਈ ਨੈਸ਼ਨਲ ਇੰਟਰਸਟ ਵਾਸਤੇ ਕੰਮ ਕਰਨਾ ਸ਼ੁਰੂ ਕਰੇ, ਉਹ ਲੀਡਰਸ਼ਿਪ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਰਿਵਾਈਵ ਕਰ ਸਕਦੀ ਹੈ, ਉਹ ਫਿਰ ਨਾਲ ਕੁਝ ਸਹਿਯੋਗੀ ਦਲਾਂ ਨੂੰ ਮਿਲਾ ਕੇ ਉਹ ਬੀਜੇਪੀ ਨੂੰ ਹਰਾ ਸਕਦੀ ਹੈ। ਇੱਕ ਤਾਂ ਤਰੀਕਾ ਇਹ ਆ, ਦੂਸਰਾ ਤਰੀਕਾ ਇਹ ਹੈਗਾ ਕਿ ਯੈਸ ਉਹਦੇ ਵਾਸਤੇ ਸਾਨੂੰ 2024 ਥੋੜਾ ਜਿਹਾ ਜਲਦੀ ਹੋਏਗਾ, ਉਹ ਤਾਂ 2023 ਦੀ ਪਲੈਨਿੰਗ ਹੋ ਸਕਦੀ ਹੈ। ਦੂਸਰਾ ਤਰੀਕਾ ਇਹ ਹੈ ਕਿ ਆਮ ਆਦਮੀ ਪਾਰਟੀ ਜਾਂ ਕੋਈ ਵੀ ਹੋਰ ਪਾਰਟੀ ਉਹ ਜ਼ੋਰ ਲਗਾਏ ਨੈਸ਼ਨਲ ਲੈਵਲ 'ਤੇ, ਫਿਰ ਉਹ ਦੂਸਰਾ ਤਰੀਕੇਕਾਰ ਹੋ ਸਕਦਾ। ਮੈਂ ਆਮ ਆਦਮੀ ਪਾਰਟੀ ਦਾ ਇਸ ਲਈ ਜ਼ਿਕਰ ਕੀਤਾ ਕਿਉਂਕਿ ਇਹੀ ਇੱਕ ਪਾਰਟੀ ਹੈ ਕਾਂਗਰਸ ਤੋਂ ਇਲਾਵਾ ਜਿਨ੍ਹਾਂ ਕੋਲ ਕਿ ਇਸ ਵੇਲੇ 2 ਸਟੇਟਸ ममता बनर्जी जी ने गोवा च जोर लगा लिया, उत्तर प्रदेश जोर लगा लिया, जिहड़ियां बाकी पार्टीज इधर उधर जोर लगा दियां, शिवसेना ने जोर लगा लिया बाकी स्टेट च। शिवसेना नूं महाराष्ट्र तो बाहर कितने वड्डी कामयाबी नहीं मिली शिवसेना नूं, तो इस कारण या तो नैशनल लैवल से कोई बड़ी पार्टी उभरे, पर वो फिर 2024 तक तो एक सिंगल पार्टी कांग्रेस तो अलावा किसी का भी उभरना मुश्किल है। कांग्रेस रिवाइव हो सकती है जे हुण तो बहुत तेजी नाल जोर मारे, जिहदे चांसेस मैनूं इसलिए घट लगते हैं कि आ जो मैं देख रहा कांग्रेस दे विच सोनिया गांधी जी ने कमांड नहीं छड़ी, अब मीटिंग होके तो हटी है। चिंतन शिविर तुसी दिल्ली च कर लो, चिंतन शिविर तुसी राजस्थान के किसी रिसोर्ट च बैठ के कर लो, वह चिंतन शिविर करन दे नाल नहीं गल बननी जब तक कांग्रेस पूरी तरह रिफॉर्म ना हो। सो यह है जी सारा इहदा मामला। मुशरफ साहब ने बिल्कुल जी, मुशरफ साहब से तो खैर पाकिस्तान दे विच ही उन्होंने उत्ते अदालत वालों जो जज साहब ने कहा सीगा, हुण क्योंकि उन्होंने सेहत बड़ी खराब चल रही है, सो मैं मुनासिब नहीं समझदा वह अल्फाज दोबारा दोहराना जो पाकिस्तान के एक जज साहब ने मुशरफ साहब बारे रूलिंग दिती है। जो तुसीं रूलिंग ही पढ़ लो तो फिर वो बड़ी खतरनाक है। बट देखो मैं सीधी गल कहांगा, पाकिस्तान दे विच मुश्किल है जी मिलिट्री के किसी भी लीडर के खिलाफ कोई कानूनी कार्रवाई होनी, कोई अज तक नहीं हुई तो हुण भी कित्थे होनी है। सो इस कारण मुशरफ साहब नूं फैसिलिटेट किया जाएगा सिविलियन लीडरशिप वालों, और मिलिट्री तो फेवर्स ले जाएंगे कोई ना कोई, मिलिट्री कहेगी ठीक है जी लेन देन चल ही रहा है, ठीक है ना, इमरान खान साहब नूं तो असीं कर ही दिता साइडलाइन, हुण तो सारा लेन देन जिहड़ा मिलिट्री का इस समय ना चाहुंदे होया भी, क्योंकि पाकिस्तान दे विच मिलिट्री ने सब नूं अजमा के देख लिया सीगा, ना पीपल्स पार्टी तो गल बनी जरदारी साहब तो, ना यूसुफ रजा गिलानी साहब तो, ते नवाज शरीफ उन्होंने पुराने अजमाए हुए सके, ते मौलाना साहब को फजलू साहब को उन्होंने पता ही सीगा कि इन्हां दे वस दा काम नहीं है देश चलाउणा, ते आखिरी हथियार उन्होंने को नया पाकिस्तान बनाउण दा सीगे इमरान खान साहब। सो वो इन्हां दे खिलाफ हो गए, आर्मी के खिलाफ हो गए, इन्हां नूं अखां दिखाउण लग पए। कुर्सी ऐसी है जी, कुर्सी ते जदों बंदा बैठदा उह कहिंदा जी फिर ISI हैड भी मैं ही लगाना है, तो फॉरन पावर के नाल भी मैं ही डीलिंग करनी है, वह कहें तो सारिया चीज़ा फॉरन पॉलिसी मिलटरी कहती है, तो भाई साहब इमरान खान साहब ये तो असी डिसाइड करते हैं, और तुसी ISI हेड किनू लगाना है, तुहाडा कानूनी इख्तियार तुहाडे कोल है, कॉन्स्टीट्यूशनली तुसी ठीक हो इमरान खान साहब, लेकिन ऐदा हुंदा नहीं है, ISI हेड साडी मर्जी मुताबिक ही लगता है, और फॉरन पॉलिसी भी असी डिसाइड करनी है। सो इमरान खान साहब ने भी उन्होंने अखां दिखाउणियां शुरू करतियां, तो हुण बचिया कौन, वापस लैके आ गए इन्हों नवाज शरीफ साहब न, तो हुण डील है, नवाज शरीफ साहब ने कह दिता है कि मैनू कोई जाति दुश्मनी नहीं है, आ लैन दो मुशरफ साहब नूं वापस। खैर मेरी अपनी जाति राय है कि वो हुण कोई ज्यादा एक्शन जिहड़ा है वो मुशरफ साहब दे उत्ते नहीं होएगा उत्ते जी। थैंक यू चौहान साहब।
10 सेकंड कि देखो जिस तरह हमेशा तुसी गल हमेशा कहने हो कि बंदे नूं फांसी नहीं देनी चाहिए, जे फांसी दे दोगे तो वह 5-7 सेकंड चलाया जाऊगा दुनिया तो, उन्हें असलीयत का पता नहीं चलूगा। मेरा कहने का मतलब, मेरी दूसरी पॉलिसी है कि मैं किन्ने भी जिहड़े लीडर है कोई 90-95-80 या इनकलूड मुशरफ साहब, मैं इन्हां दी लंबी उम्र की कामना कर रहा जी, उस ऑलवेज मैं कहना भगवान खुदा अल्लाह ताला वाहिगुरु इन्हां बहुत लंबी उम्र दे, इन्हां इन्नी उम्र दे कि यह तेरे को अरदासा कर भी सानू इस दुनिया तो लै जा, फिर भी तू इन्हू लैके ना जावा, ताकि फिर इन्हां एहसास हो कि नरक कितने है तो सरक कितने है। जे ऐदा ही दुनिया तो चले जाएंगे जिन्हें भी ये लीडर है पॉलिटिशियन या बाबा जिहड़ा हुण अंदर बैठा है बदमाश बाबा, तो फिर इन्हों पता की चलूगा यूथ में। मेरी हमेशा ही कामना होंगी है कि यह जे लोगों की लंबी उम्र की कामना मैं करना, ताकि यह भुगतन इतने ही अपना असली चेहरा देखन। मैं इन्ना ही कहना हुआ, थोड़ा बहुत धन्यवाद कर लो।
चलो देखते हैं जी की होंगे, बाकी तो मैं तुम दस दिता है कि 78 साल की उन्होंने उम्र हो गई है, 1999 तो लैके 2008 तक उन्होंने राज किया उत्थे, और मैं वो शब्द नहीं दोहराना चाहता, 2019 दे विच उन्होंने सजाए मौत दे दिती गई सी, पर सजाए मौत दे वक्त वैसे बाद दे विच जिहड़ी उन्हां दी सजाए मौत है वी सस्पेंड कर दिती गई सी, वैसे बाद दे विच मैं भी दसूंगा, पर जो सजाए मौत देण वेले जो जज साहब ने पाकिस्तान दे जज साहब ने कहा सीगा वो मैं दोबारा नहीं कहना चाहता, क्योंकि इस वेले
उन्होंने फिर मैं दस दिना जज साहब ने की कहा सी, उन्होंने कहा सी वी उन्होंने खिच के लिया जाए इत्थे सीट दे होए, समझ गए, ते उस मां दा देखो जिगरा जिस मां दा वो पायलट सी अपना मुंडा जिहदा जद उहदी डेड बॉडी आई है तो उहदी अखां कढ़ी होईआं सी, ते इह सब समय इत्थे ही भुगतना। युद्धवीर जी मेरा बहुत स्ट्रोंग बिलीव है कर्मां च, बहुत मैं 50 वारी भी किसी ने कुछ बोलदा ना बड़ा सोच के बोलदा कि मैंने ही भुगतना, मैं इन्ना कहिंदा होइआ तुहाडा बहुत बहुत धन्नवाद।
ठीक है धन्नवाद जी, बहुत शुक्रिया। अगली कॉल नाल वधदे हां जी, बनारसी साहब आप आउंदे रहे, बनारसी साहब
जी बहुत बहुत शुक्रिया, लेकिन एक बात मैं जरूर कहूंगा, आपने जो वीकेंड पे लेक्चर दिया था यकीन कीजिए मेरी जिंदगी में वो पहला लेक्चर था, और मजे की बात यह है कि आपने इंसानियत पर बात की और कोई नोट नहीं रखा, और आपकी उम्र भी बहुत कम थी, यकीन कीजिए मैट्रिक में पढ़ते थे, कमाल का लेक्चर था। मैं समझता हूँ कि आप इसे बेहतर लेक्चर दे सकते हैं, लेकिन वो लेक्चर इंसानियत पर ब्लू क्लास के बारे में था। लेकिन मैं आपसे दरख्वास्त करूंगा कि दोबारा से अगर वक्त हो तो वो लेक्चर, वो मजमून, वो आर्टिकल दोबारा से छाया कर दें या पेश कर दें। उसी से मैंने मुतासर होकर ये गजल लिखी है। ये कैसा शोर मचा था याद नहीं, ये कैसा शोर मचा था याद नहीं, सूली पर कौन चढ़ा था याद नहीं, सूली पर कौन चढ़ा था याद नहीं, कांटों से यारी तुमने की, कांटों से यारी तुमने की, गिरेबां किसका सिया था याद नहीं, गिरेबां किसका सिया था याद नहीं, चादर बिस्तर ओढ़ के तुमने, चादर बिस्तर ओढ़ के तुमने, गिला किससे किया था याद नहीं, गिला किससे किला था याद नहीं, और फूलों का गुलदस्ता लेकर, फूलों का गुलदस्ता लेकर कौन किससे मिला था याद नहीं, कौन किससे मिला था याद नहीं, मैं खाने में साकी के संग, मैं खाने में साकी के संग, पीकर कौन गिरा था, पीकर कौन गिरा था याद नहीं, और पहली नजर में दिल तुमने दिया था सखियो, पहली नजर में दिल तुमने दिया था सखियो, किसको दिया था याद नहीं, किसको दिया था याद नहीं, ये कैसा शोर मचा था याद नहीं, सूली पर कौन चढ़ा था याद नहीं। और पाकिस्तान के बारे में कहूंगा, सोनी धरती अल्लाह रख के कदम कदम आबाद, हमें पाकिस्तानी हार हर हाल में रहेंगे शायद, क्या भाई जो मर्जी कर ले दुनिया, लेकिन पाकिस्तान बका रहेगा। लेकिन मैं आपसे ये दरख्वास्त करूंगा कि उस लेक्चर को जो आपने वीकेंड पर इंसान के बारे में दिया, दोबारा से रिले करें। बस इतने आगे आपसे बात करने को दिल बहुत चाहता है, लेकिन यकीन कि ये इलम मैं यही कहूंगा, बुजुर्ग बाइलमस ना के बहुमस, और कस्बे कमाल कुन के अजीजम जान शवी, मैं फारसी भी जानता हूँ। आपने वाकई, मैं ये कहूंगा और दिल से कहता हूँ कि आपके पास इलम की कम नहीं हो सकता, हम सीखते हैं सीखते हैं अब आपसे जो आपके मुंतजर है।
बहुत शुक्रिया बनारसी साहब आपका फॉर ऑल द काइंड वर्ड्स, आप हमेशा बहुत प्यार देते हैं, आपकी मोहब्बत का बहुत बहुत शुक्रिया बनारसी साहब। और जो ऑपरेशन ब्लू स्टार 1984, ये बहुत ही ज्यादा सेंसिटिव टॉपिक है, और मुझे याद है कि उस रात मैं टीम के साथ मीटिंग करके जब निकला तो मैंने कहा कि मुझे घर जाना है, वॉज क्वाइट लेट, या मैं टीवी स्टूडियो जाऊं, क्योंकि उस टाइम लगभग 9:30 बज चुके थे। तो टीम ने कहा कि सर आपकी मर्जी है आप, मैंने कहा कि ऑपरेशन ब्लू स्टार जो कुछ वहां अटैक हुआ दरबार साहब पे, तो उसके बारे में मैंने जिक्र नहीं किया टीवी पर, तो लेट है मुझे पता है, लेकिन मैं जरूर जाना चाहता हूं। तो आपका शुक्रिया, आपने कहा कि आपको लेक्चर पसंद आया, वो लेक्चर तो नहीं था, मैं बहुत छोटी सी उम्र है मेरी और मतलब के एक्सपीरियंस के लिहाज से 2049, मैंने कहा कि मैं अपने जो दिल के जज्बात हैं वो जरूर कह दूं, तो मैंने वो कहे और बहुत पसंद आए बहुत सारे लोगों को और बहुत अच्छी फीडबैक आई, बस मैं उसके लिए शुक्रिया अदा कर सकता हूँ। बट इट वॉज स्ट्रेट फ्रॉम द हार्ट, आपको पता ही है मैं जब भी टीवी पर या रेडियो पर होता हूँ मेरे हाथ में कभी कोई कागज कलम नहीं होती, क्योंकि हालांकि हम पत्रकार हैं, पत्रकार के हाथ में हमेशा कलम होनी चाहिए, लेकिन आज डिजिटल युग है तो टीवी पर आप जो बात कहते हैं, मेरा जाती तौर पे मानना है कि जब आप टीवी और रेडियो पर बैठे, अनलेस कोई बहुत इंपॉर्टेंट नंबर्स हैं जो आप मिस नहीं करना चाहते हैं, तो वो जरूर आपके हाथ में होने चाहिए, वरना पत्रकार वही होता है जो जिसको अपने नंबर्स याद हो, सारे नंबर्स उसको याद होने चाहिए। अगर आप कल मेरे से कोई बात कर रहा था कि जी क्रिकेट पे हम डिस्कशन ऐसे करेंगे, मैंने आई वॉज इंटरव्यूइंग समवन, तो मैंने उनको एक सवाल पूछा कि आप क्रिकेट एक्सपर्ट हैं, हम आपको लेकर आना चाहते हैं चैनल पर, मैंने कहा 1975 से लेके अब तक के हर क्रिकेट वर्ल्ड कप के आप विनर बताएं, तो वो उन्होंने 3-4 बताए, फिर वो सोचने लगे 87 में। मैंने कहा यार 87 कमाल हो गया, आपको रिलायंस कंपनी याद, ऑस्ट्रेलिया ने जीता था। कहता आपको सारे याद है। मैंने कहा अगर आपको एक एक क्रिकेट वर्ल्ड कप याद नहीं है, T20 अभी तो मैंने आपसे T20 भी पूछना था। तो पत्रकार वो होता है जिसकी अपने मजबून पर, अपने मुद्दे पर पूरी पकड़ हो, रेडियो पर बैठे कहीं बैठे। अगर आपको ओंटेरियो इलेक्शंस कवर करनी है तो आपको ये देखना नहीं पड़ना चाहिए कि जी टोरंटो में कितनी सीट्स हैं, आप फौरन कहें 25 सीट्स हैं, सबर्ब्स में कितनी है 34 फौरन, हाँ जी ईस्टर्न ओंटेरियो में कितनी है, साउथ वेस्टर्न ओंटेरियो में कितनी है। तो मैंने उनको कहा मजा तब आता है, ये नहीं कि आप बैठ जाएं ओंटेरियो इलेक्शंस कवर करने और फिर सोचने लग पड़े कि जी साउथ वेस्टर्न ओंटेरियो में कितनी सीट्स हैं, टोरंटो में कितनी सीट्स हैं, सबर्ब्स में कितनी है, हैमिल्टन नियाग्रा अगर कोई पूछे फौरन बोलो 9 सीट्स हैं। मजा आता है फिर बात सुनने में और करने में। तो जो हाँ जो चीज कहो दिल से कहो, वो लिखी बात जो है फिर वो ऐसे, फिर वो दिल, रेडियो एक ऐसा मीडियम है जहां अब हम एक दूसरे को देख नहीं सकते हैं। टीवी में तो हम देख सकते हैं एक दूसरे को, देख सकते हैं मतलब होस्ट तो मुश्किल होता है उसके लिए देखना जो व्यूअर्स हैं, लेकिन आप कम से कम होस्ट को या एंकर को देख सकते हैं। लेकिन रेडियो में तो अगर आप बात दिल से कहेंगे तो ही लोगों के साथ दिल से जुड़ेगी। तो जो मैंने उस दिन कहा बहुत मैं हाथ जोड़ के शुक्रिया अदा करता है। इस वीकेंड डिक्सी गुरुद्वारा साहब उत्थे हरपाल संधु साहब के बेटे की मैरिज सी, उत्थे भी बहुत लोग उत्थे डिक्सी गुरुद्वारा साहब भी उत्थे मुलाकात हुई कई लोगों ने, और जो जून 1984 बारे गलबात हुई है सो उत्थे काफी लोगों ने पसंद की। सर मैं तो जो गल दिलों कही है कि मरहम लगाने की जरूरत है। 1984 जो कुछ होया साडी लीडरशिप ने कितने कितने सियासत ही की है, वो जख्म जिहड़े ने उन्हां नूं भरन की गल, उन्हां ते मरहम लाने की गल जिहड़ी है वो नहीं की। सो उहदे कारण अज भी कितने कितने वो टेंशन जिहड़ियां ने वो बरकरार ने। बनारसी साहब आपका बहुत शुक्रिया, थैंक यू सो मच फॉर ऑल द काइंड।
मैं एक बार आ सकूंगा,
हाँ जी,
आप जैसे सरात को चाहिए कि वहीं कैनेडा की पॉलिटिक्स में हिस्सा लें। मैं यकीन कीजिए जितने भी आपको सपोर्ट करूंगा, मेरे भी जानने हमने आपके शहर में रहते हैं, आपके पास इंसानियत क्या है, हमें वो आदमी चाहिए जो इंसानियत की तर्जमानी कर सके। पिछले वीकेंड का जो लेक्चर था वो इंसानियत पर था, ब्लू स्टार आपके महज आपके दिमाग में था लेकिन आपने इंसानियत पर बात की, यही हम चाहते हैं। यकीन कीजिए मेरे घर के, मेरी गली के जितने भी लोग हैं सब ने वो लेक्चर सुना, और आपने बगैर हम गजल लिखते हैं, अभी आपने गजल सामने रखी है, राधे लिखी थी आपके उसी दिन लिख दी थी लेकिन मुतासर होकर लिखी थी, लेकिन मैं आपके दिमाग का वाकई शायक हूँ और बहुत मदद सराही करता हूँ। आपको चाहिए कि पूरे इंसान की मदद के लिए पार्टी में, इलेक्शन में, किसी भी पार्टी में हिस्सा लें, अगर आप नहीं लेंगे तो ये हमारे पर जुल्म होगा। मैं यही भी कर इनको तैयार हूँ, हमारे पर जुल्म करेंगे, इंसानियत पर जुल्म करेंगे अगर आप हिस्सा नहीं लेंगे सियासत में। ये मुल्क है, ये कैनेडा है, यहाँ पर आप जैसे हजरात हमें चाहिए, बस इतनी बात कहूंगा। लेकिन खुदा आपको लंबी उम्र नौ कहते हैं, हम उम्र नौ देते इसी तरह से, इसी प्यार से हमारी खिदमत करते रहे, बस यही कहूंगा। वाह वाह वाह,
थैंक यू, बहुत बहुत शुक्रिया बनारसी साहब, आपका हाथ जोड़ के बहुत बहुत शुक्रिया, धन्यवाद। आप हमेशा ही बहुत अच्छे अल्फाज का इस्तेमाल करते हैं, आपको और आपके परिवार के लिए बहुत बहुत शुभकामनाएं, थैंक यू सो मच सर, थैंक यू फॉर ऑल द काइंड वर्ड्स। और दूसरा यस, इसमें कोई दो राय नहीं है कि जून 1984 मन दे विच ते मेरे उही सिगा, ऑपरेशन ब्लू स्टार की गल कर रहा सिगा, लेकिन जून 1984 जैसा आपने कहा कि उसको एक इंसानियत के एंगल से ही देखने की जरूरत है। और मैं तो समझता हूं कि हर जो वाकया होता है, आज इसमें कोई दो राय नहीं, हम अभी जैसे मुशर्रफ साहब की बात कर रहे थे तो ठीक है, उनके पास्ट में बहुत सारे उनके इश्यूज भी हैं, कुछ अच्छी चीजें भी होती हैं। हर इंसान में यू हैव टू लुक एट द होलिस्टिक पिक्चर, हर इंसान में हर चीज अच्छी नहीं होती, हम कई बार इंसान में खुदा की तलाश करने लग पड़ते हैं, गलती वही होती है बस। तो कुछ अच्छी चीजें भी रही होंगी मुशर्रफ साहब में, और बहुत सारे उन्होंने चैलेंजेस भी हैं, या गलतियां भी, मैं गलतियां वर्ड कम यूज करता हूँ, चैलेंजेस भी रहे होंगे उनकी लाइफ में। तो आज जिस उम्र के मुकाम पे है वो, तो फिर उनको भी मैं इसीलिए मैं कुछ सख्त वर्ड नहीं यूज करना चाहता, आज उसको भी इंसानियत के लिहाज से ही देखना पड़ेगा। बहुत शुक्रिया बनारसी साहब आपका, थैंक यू सो मच। अनिल जी तो अना भी गल होगी, बाकी सारे कॉलर रिक्वेस्ट है कि लाइन प्लीज होल्ड करना गल होगी, बट हम अगला जरा हाफ एन आवर असं चाहते हैं थोड़ा जहा रियल स्टेट इकोनमी मॉर्गेज ए बारे थोड़ी जी गल कर लीए क्योंकि साढ़े खास मेहमान होंगे ने और वेंसडे के दिन इंतजार होंगे साढ़े कई लिसनर्स यह सारी बड़ी टॉपिक्स जोड़े है यदि डिस्कशन सुनना चाहते हैं। सो शुरुआत करा जी अज की डिस्कशन हैगी रियल स्टेट इकोनमी मॉर्गेज फाइनेंस ये बारे कमल पाटिया साहब तो। कमल जी थोड़ा वाई मीडिया ग्रुप वालों रेडियो वाई चैनल वाई से बहुत बहुत स्वागत है सर।
थैंक यू युद्धवीर जी। मैं जड़ा है ना मॉर्गेज तो शुरुआत करना, फिर मोंगा साहब एंड सबरवाल साहब अगे रियल एस्टेट एंड फाइनेंस के उत्ते गल करेंगे
जी।
मैं क्विकली बुलेट पॉइंट के हिसाब न दस रहा वा, इंटरेस्ट रेट वध रहे ने ते अगे भी वधे जाएंगे। हुन एदे च इन्वेस्टर्स दा की रोल होएगा ते इन्वेस्टर्स नू फायदा है या नुकसान है फ्रॉम मॉर्गेज पॉइंट ऑफ व्यू। रेंट वधे जा रहे ने इस वास्ते इन्वेस्टर्स जेड़ा भी पैसा प्रॉपर्टी च लगाएंगे ते मॉर्गेज लैन दे बाद उन्हां दा नेगेटिव कैश फ्लो आएगा या पॉजिटिव कैश फ्लो आएगा उन्हों भी टच करांगा। मॉर्गेज कॉस्ट क्योंकि हाई है ते हो सकता है इन्वेस्टमेंट प्रॉपर्टीज विच कैश फ्लो नेगेटिव होवे या न्यूट्रल होवे। मैं पॉजिटिव कैश फ्लो इस वेले आने का चांस घट है। मैं जब कैश फ्लो की गल कर रहा वहां इट इज ओनली कैश फ्लो नॉट सेविंग्स और मॉर्गेज मॉर्गेज इंस्टॉलमेंट दे विच जेड़ा प्रिंसिपल दी पेमेंट होंदी है ओनली कैश फ्लो। जेड़े लोग जेड़े इन्वेस्टर मॉर्गेज लेंगे विद प्रॉपर्टीज हैविंग टू और मोर रेंटल पॉसिबिलिटीज यानी बेसमेंट अलग बनिया दा होवे मेन फ्लोर अलग बनिया दा होवे उन्हां नू मॉर्गेज नू कवर करने च आसानी होएगी। प्राइस एप्रीसिएशन हुंदा रहेगा, जनरेशनल वेल्थ हुंदी रहेगी क्योंकि कैनेडा एक बहुत स्ट्रांग हैगा, फंडामेंटल्स बहुत स्ट्रांग है। हुन मैं एग्जाम्पल दे तौर पे गल करना वा, अगर कोई प्रॉपर्टी लैंदा है इस वेले 1 मिलियन दी ते 20% डाउन देना है इन्वेस्टर नू प्लस कोई 25-2.5% जेड़ा है ना उन्हां नू क्लोजिंग कॉस्ट एंड दूजे एक्सपेंसेस आ जांदे ने, यानी $8 लाख दी मॉर्गेज जब लैंदा है कोई $8 लाख दी मॉर्गेज दे उत्ते 5% इंटरेस्ट रेट दे उत्ते उन्हां नू 4-7-0 देना पैंदा है मॉर्गेज इंस्टॉलमेंट विच इंक्लूड्स इंटरेस्ट एंड प्रिंसिपल। हाउस टैक्स मैं 700 एवरेज लिया, इट कैन बी अ लिटिल मोर और अ लिटिल लेस। रेंट एक्सपेक्टेड ऐसी प्रॉपर्टी चो 4,000 आना, यानी कि नेट नेगेटिव कैश फ्लो एस प्रॉपर्टी च $970 पर मंथ हैगा या 5 साल दे उत्ते नेगेटिव कैश फ्लो 58,200 हैगा। ऐ ही युद्धवीर जी अगर प्रॉपर्टी 1.3 मिलियन दी लैन ते डाउन पेमेंट एंड क्लोजिंग कॉस्ट वास्ते उन्हां नू 2,90,000 होना चाहिए है तद मॉर्गेज जड़ी है ना 1,040,000 दी मिल जाती है जिदा कॉस्ट होएगा 5,550 महीने का। अगर एदे विच अमूमन बेसमेंट अलग बनिया दा हुंदा है अपर फ्लोर अलग बनिया दा हुंदा है $6,000 रेंट आ जांदा है। ऐसी प्रॉपर्टी दे उत्ते 5 साल दे पीरियड च, मैं 1-2 साल दी गल नहीं कर रहा, 5 साल दे पीरियड दे उत्ते करीब $21,000 नेगेटिव कैश फ्लो वे। दिस इज एट 5% इंटरेस्ट रेट। ऐ असी अगर इंटरेस्ट रेट 6% ते चले जाने हैं तो ऑब्वियसली कैश फ्लो होर ज्यादा नेगेटिव हो जाता है। लेकिन ऐ नेगेटिव कैश फ्लो च इंस्टॉलमेंट दी जेड़ी इंस्टॉलमेंट जेड़ा प्रिंसिपल पेमेंट जा रही है वो भी गिर रहा है, मतलब एक्चुअल कैश फ्लो इज नॉट सो मच नेगेटिव। ऐसे पीरियड के उत्ते जड़ा हिस्टोरिकली देखा गया है युद्धवीर जी कि अगर 4% भी, हालांकि 4% मैं कट कह रहा वा, मैं रेगुलर प्राइस एप्रीसीएशन की गल कर रहा वा, 4% भी प्राइस वध जाए तो 2,90,000 और 1.3 मिलियन प्रॉपर्टी लगाया होया ਤੁਹਾਨੂੰ 2,80,000 4% ਦੇ ਉੱਤੇ 2,80,000 ਐਪਲੀਕੇਸ਼ਨ ਚ ਦੇ ਜਾਂਦਾ ਹੈ, ਪਲੱਸ ਜਿਹੜੀ ਇੰਸਟਾਲਮੈਂਟ ਤੁਸੀਂ ਪ੍ਰਿੰਸੀਪਲ ਜਿਹੜਾ ਤੁਸੀਂ ਸੇਵ ਕੀਤਾ ਹੈ ਉਹ ਅਲੱਗ ਹੈ। ਵਿਚ ਮੀਨਸ ਟੂ ਕਟ ਇਟ ਸ਼ਾਰਟ, ਇਨਵੈਸਟਰਸ ਵਾਸਤੇ ਮੋਰਗੇਜ ਲੈਣਾ ਹਾਈ ਇੰਟਰਸਟ ਰੇਟ ਦੇ ਉੱਤੇ ਵੀ ਮੋਰਗੇਜ ਲੈਣਾ ਵਰਥਵਾਈਲ ਹੈਗਾ ਹੈ। ਹਰ ਬੰਦੇ ਦੀ ਸਿਚੁਏਸ਼ਨ ਅਲੱਗ ਹੁੰਦੀ ਹੈ। ਜਿਹਨੂੰ ਜ਼ਿਆਦਾ ਡਿਟੇਲ ਚ ਗੱਲ ਕਰਨੀ ਹੈ, ਆਈਲ ਬੀ ਵੈਰੀ ਹੈਪੀ ਟੂ ਸੇ ਕਿ ਡਾਊਨ ਪੇਮੈਂਟ ਵੀ ਕਿਸ ਤਰ੍ਹਾਂ ਬੰਦੋਬਸਤ ਹੋ ਸਕਦੀ ਹੈ, ਉਹਦੇ ਬਾਰੇ ਚ ਵੀ ਮੈਂ ਗੱਲ ਕਰ ਸਕਦਾ ਵਾਂ।
ਠੀਕ ਹੈ ਜੀ, ਮੋਰਗੇਜ ਵਿਦ ਅ ਪੀਸ ਆਫ ਮਾਈਂਡ ਕਮਲ ਪਾਟੀਆ ਜੀ। ਸਰ ਫੋਨ ਨੰਬਰ ਇੱਕ ਵਾਰੀ ਜ਼ਰੂਰ ਨੋਟ ਕਰ ਦਿਓ।
ਹਾਂਜੀ, ਮੇਰਾ ਨੰਬਰ ਹੈਗਾ ਜੀ 416-564-6260, ਦੈਟ ਇਜ 416-564-6267। ਥੈਂਕ ਯੂ ਯੁਧਵੀਰ ਜੀ।
ਥੈਂਕ ਯੂ ਸਰ, ਥੈਂਕ ਯੂ ਸੋ ਮਚ। ਮੋਰਗੇਜ ਵਿਦ ਅ ਪੀਸ ਆਫ ਮਾਈਂਡ ਤੁਸੀਂ ਕਮਲ ਪਾਟੀਆ ਜੀ ਨੂੰ ਯਾਦ ਰੱਖਣਾ। ਥੈਂਕ ਯੂ ਸਰ। ਔਰ ਹੁਣ ਅਸੀਂ ਸਵਾਗਤ ਕਰਾਂਗੇ ਪੰਕਜ ਜੀ ਦਾ। ਪੰਕਜ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ, ਔਰ ਓਪਨਿੰਗ ਸਟੇਟਮੈਂਟ ਪਹਿਲਾਂ ਸੁਣਾਂਗੇ ਤੁਹਾਨੂੰ
ਯੁਧਵੀਰ ਜੀ। ਅੱਜ ਦੀ ਓਪਨਿੰਗ ਸਟੇਟਮੈਂਟ ਤਾਂ ਬੇਸਿਕਲੀ ਅਸੀਂ ਫੈਡ ਨੂੰ, ਫੈਡ ਹੈਡ ਨੂੰ ਦੇਖ ਰਹੇ ਹਾਂ, ਕਿਉਂਕਿ ਅੱਜ 2 ਵਜੇ ਉਹਨਾਂ ਨੇ ਇੰਟਰਸਟ ਰੇਟ ਦੀ ਅਨਾਊਂਸਮੈਂਟ ਕਰਨੀ ਹੈ। ਮੈਂ US ਦੀ ਗੱਲ ਕਰ ਰਿਹਾ, ਔਰ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ 0.75 ਵਧਾਉਣ ਦੀਆਂ ਨੇ। ਪਿਛਲੀ ਵਾਰੀ ਜਦੋਂ ਆਏ ਸੀਗੇ ਉਹਨਾਂ ਤੋਂ ਕੁਸ਼ਚਨ ਪੁੱਛਿਆ ਗਿਆ ਸੀਗਾ 0.75 ਕੀ ਕਹਿੰਦੇ ਹੋ ਤੁਸੀਂ, ਉਹ ਕਹਿ ਰਹੇ ਸੀ ਹਲੇ ਅਸੀਂ ਇਸ ਸਾਈਡ ਤੇ ਨਹੀਂ ਸੋਚ ਰਿਹਾ, ਅਸੀਂ 0.50 ਸੋਚ ਰਹੇ ਹਾਂ। ਲੇਕਿਨ ਜਿਸ ਤਰ੍ਹਾਂ ਦੀ ਇਨਫਲੇਸ਼ਨ ਦੀ ਰਿਪੋਰਟ ਆਈ ਹੈ ਔਰ ਇਕਾਨਮੀ ਨੂੰ ਜੋ ਝਟਕੇ ਲੱਗ ਰਹੇ ਨੇ ਬਿਕੋਜ਼ ਆਫ ਇਨਫਲੇਸ਼ਨ, ਇਨਫਲੇਸ਼ਨ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੋਇਆ ਪਿਆ ਉਹਨਾਂ ਨੂੰ, ਔਰ ਸੋਫਟ ਲੈਂਡਿੰਗ ਕਰਾਉਣੀ ਜ਼ਰੂਰੀ ਹੋਈ ਪਈ ਹੈ। ਸੋ ਲੈਟਸ ਸੀ ਕਿ ਹੁੰਦਾ ਕੀ ਹੈ, 50 basis points ਜਾਂ 0.75, ਲੇਕਿਨ 0.75 ਜ਼ਿਆਦਾ ਐਕਸਪੈਕਟਿਡ ਹੈ ਦੈਨ 0.50 ਨਾਓ, ਕਿਉਂਕਿ ਇਹ ਬਹੁਤ ਜ਼ਿਆਦਾ ਮਾਰਕੀਟ ਨੇ ਵੀ ਪ੍ਰਾਈਸ ਇਨ ਕਰ ਦਿੱਤਾ। ਜੀ ਵਿੱਚ
ਵੈਸੇ ਜਿਸ ਤੇਜ਼ੀ ਦੇ ਨਾਲ ਇਹ ਵਧਾਈ ਜਾ ਰਹੇ ਨੇ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਕੱਲ ਨੂੰ ਇਸ ਤਰ੍ਹਾਂ ਨਾ ਹੋਏ ਕਿ ਰਿਸੈਸ਼ਨ ਹੀ ਨਾ ਆ ਜਾਵੇ, ਜੋ ਜਿਸ ਤਰ੍ਹਾਂ ਦੇ ਹਾਲਾਤ ਮੈਨੂੰ ਨਜ਼ਰ ਆ ਰਹੇ ਨੇ।
ਪਤਾ ਕੀ ਹੋਇਆ, 1857 ਤੋਂ ਬਾਅਦ US ਲਗਭਗ 30 ਰਿਸੈਸ਼ਨ ਆਏ ਨੇ, ਠੀਕ ਹੈ। ਉਹਨਾਂ ਚ ਸੋਫਟ ਲੈਂਡਿੰਗ ਜਿਹੜੀ ਹੈ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, 3 ਵਾਰੀ ਹੋਈ ਹੈ, 1965, 1984 ਚ, 1994 ਚ। 1994 ਚ ਜਿਹੜਾ ਲਾਸਟ ਟਾਈਮ ਸੀਗਾ ਜਿਹੜਾ 0.75 ਵਧਾਇਆ ਗਿਆ ਸੀਗਾ, ਉਸ ਵੇਲੇ ਦੇ ਜਿਹੜੇ ਫੈਡ ਹੈਡ ਸੀ, ਬੜਾ ਫੇਮਸ ਨਾਮ ਹੈ ਜੀ ਉਹਨਾਂ ਦਾ, ਐਲਨ ਗ੍ਰੀਨਸਪੈਨ, ਉਹਨਾਂ ਨੇ ਵਧਾਇਆ ਸੀਗਾ। ਤੇ ਲਾਸਟ ਟਾਈਮ ਸੋਫਟ ਲੈਂਡਿੰਗ 1994 ਚ ਹੋਈ ਸੀ US ਚ। ਲੈਟਸ ਸੀ ਹੁੰਦਾ ਕੀ ਹੈ ਅਗਾਂਹ ਜਾ ਕੇ, ਲੇਕਿਨ ਇਹ ਤਾਂ ਮੰਨ ਕੇ ਚੱਲੋ ਕਿ ਇੱਕ ਗੁੱਡ ਨਿਊਜ਼ ਹੈ। ਗੁੱਡ ਨਿਊਜ਼ ਇਹ ਹੈ ਕਿ ਜਿਹੜਾ ਫੈਡ ਹੈ ਇਸ ਵੇਲੇ ਜਰੋਮ ਪਾਵਲ ਨੇ, ਉਹ ਬੜੇ ਕਲੀਅਰ ਨੇ ਮੈਸੇਜ ਭੇਜਣ ਵਾਸਤੇ, ਉਹਨਾਂ ਦੀ ਜਿਹੜੀ ਸਿਗਨਲਿੰਗ ਹੈ, ਇੰਟੈਂਸ਼ਨ ਨੇ, ਉਹ ਸਾਰਿਆਂ ਨੂੰ ਦਿਖਦੀਆਂ ਪਈਆਂ ਨੇ। ਸੋ ਐਸ ਲੋਂਗ ਐਸ ਫੈਡ ਡਜ਼ ਵਟ ਐਕਸਪੈਕਟਿਡ, ਦੈਨ ਥਿੰਗਸ ਡੋਂਟ ਗੋ ਹੇਵਾਇਆ ਬੇਸਿਕਲੀ। ਸੋ ਲੈਟਸ ਸੀ ਹੁੰਦਾ ਕੀ ਹੈ, 0.7 ਇਹਨਾਂ ਨੂੰ ਟੇਮ ਕਰਨਾ ਜ਼ਰੂਰੀ ਹੋਇਆ ਪਿਆ ਇਨਫਲੇਸ਼ਨ ਨੂੰ, ਦੇ ਮਾਈਟ ਬੀ ਏਬਲ ਟੂ ਡੂ ਦਾ ਸੋਫਟ ਲੈਂਡਿੰਗ।
ਠੀਕ ਠੀਕ ਹੈ, ਔਰ ਬੜੀ ਵਧੀਆ ਤੁਸੀਂ ਸਾਰੀ ਜਾਣਕਾਰੀ ਇਕੋਨਮੀ ਦੇ ਬਾਰੇ ਔਰ US ਫੈਡ ਦੇ ਬਾਰੇ ਸਾਰੀ ਦੇ ਰਹੇ ਹੋ, ਲੇਕਿਨ ਨਾਲ ਰੀਅਲ ਸਟੇਟ ਦੇ ਉੱਤੇ ਵੀ ਵੱਡੀਆਂ ਖਬਰਾਂ ਕਰੀਆ ਦੀ ਆ ਰਹੀਆਂ ਉਹਦੇ ਬਾਰੇ, ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਭਰਵਾਲ ਸਾਹਿਬ ਉਹਨਾਂ ਤੋਂ ਵੀ ਜਾਣਦੇ ਹਾਂ। ਪੀਕੇ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਰੇਡੀਓ ਦਾ
ਜੀ ਬੜਾ ਇੰਟਰਸਟਿੰਗ ਸੀਗਾ, ਮੈਂ ਸੁਣ ਰਿਹਾ ਸੀ ਪਰ ਵਿਚਕਾਰੋਂ ਸੁਣਨਾ ਸ਼ੁਰੂ ਕੀਤਾ, ਪਤਾ ਨਹੀਂ ਮੋਗਾ ਸਾਹਿਬ ਦੀ ਲਾਸਟ ਗੱਲ ਮੈਨੂੰ ਬੜੀ ਚੰਗੀ ਲੱਗੀ, ਉਸ ਤੋਂ ਪਹਿਲੇ ਕੀ ਕਹਿ ਰਹੇ ਸੀਗੇ। ਲੇਕਿਨ ਮੈਂ ਇਹੀ ਸੇਮ ਚੀਜ਼ ਰੀਅਲ ਸਟੇਟ ਦੇ ਮੁਤਲਕ ਕਹਿ ਰਹੇ ਹਾਂ ਕਿ ਬੈਂਕ ਆਫ ਕੈਨੇਡਾ ਨੇ ਬਿਲਕੁਲ ਸਿੱਧਾ ਵਾਰਨ ਕੀਤਾ ਹੈਗਾ ਬਾਰੋਵਰਸ ਨੂੰ ਕਿ ਬਾਈ 2025 and 2026 ਤੁਹਾਡੀ ਪੇਮੈਂਟਾਂ ਡਬਲ ਹੋ ਸਕਦੀਆਂ ਨੇ, ਬੀ ਪ੍ਰਪੇਅਰਡ। ਉਹਨਾਂ ਨੇ ਬੜਾ ਕਲੀਅਰ ਕਿਹਾ ਹੈਗਾ 4.5% ਇੰਟਰਸਟ ਰੇਟ ਤੱਕ ਜਾ ਸਕਦਾ, ਔਰ ਜਿਹਨਾਂ ਲੋਕਾਂ ਨੇ ਹੁਣ 2%, 2.25%, 2.5% ਤੱਕ ਲਿੱਤਾ ਹੈ, ਦੇ ਮੇ ਐਂਡ ਅਪ ਪੇਇੰਗ 24% to 45-50% ਮੋਰ ਬਾਈ 2025 and 2026। ਇਹ ਰੀਅਲ ਸਟੇਟ ਦੇ ਮੁਤਲਕ ਜਿਹੜੀ ਹੈਗੀ ਬੜੀ ਇੰਪੋਰਟੈਂਟ ਜਿਹੜੀ ਗੱਲ ਉਹਨਾਂ ਨੇ ਕਹੀ ਹੈ, ਔਰ ਇਹ ਹਮੇਸ਼ਾ ਮੈਂ ਔਰ ਮੋਗਾ ਸਾਹਿਬ ਕਹਿੰਦੇ ਰਹਿੰਦੇ ਹਾਂ, ਔਰ ਇਹਨਾਂ ਦਾ ਤਾਂ ਡਾਇਲੋਗ ਮੈਨੂੰ ਰੱਟ ਹੀ ਗਿਆ ਕਿ ਚਾਦਰ ਦੇ ਅੰਦਰ ਹੀ ਪੈਰ ਰੱਖੋ, ਫੈਲਾਓ ਨਾ, ਇਹ ਦਿਖਾਵਾ ਨਾ ਕਰੋ ਨਾ ਕਰੋ। ਇਹ ਜਿਹੜੀ ਚੀਜ਼ ਹੈਗੀ ਮੈਂਟਲ ਹੈਲਥ ਦੇ ਉੱਤੇ ਵੀ ਜਾ ਰਹੀ ਹੈ, ਅਗਰ ਟਾਈਮ ਇਸ ਸ਼ੋ ਦੇ ਅੰਦਰ ਜਾਂ ਅਗਲੇ ਸ਼ੋ ਦੇ ਉੱਤੇ ਮੈਨੂ ਲੈਬ ਦੀ ਜਿਹੜੀ ਇੱਕ ਸਰਵੇ ਆਇਆ ਬੜਾ ਪਿਆਰਾ ਪੋਲ, ਉਹ ਇਸ ਗੱਲ ਨੂੰ ਬਿਲਕੁਲ ਉੱਤੇ ਬੜਾ ਜ਼ੋਰ ਪਾਇਆ। ਪਲੱਸ ਨਾਲ ਡਗ ਪੋਟਰ ਸਾਹਿਬ ਜਿਹੜੇ ਬੀਮੋ ਦੇ ਇਕਨੋਮਿਸਟ ਨੇ, ਉਹਨਾਂ ਨੇ ਵੀ ਇਹ ਕਹਿਤਾ ਹੈਗਾ ਕਿ ਕੋਲੈਪਸ ਦੇ ਬਾਰੇ ਚ ਜਾਂ ਕ੍ਰੈਸ਼ ਦੇ ਬਾਰੇ ਚ ਬੜਾ ਕਲੀਅਰਲੀ ਕਿਹਾ, ਪ੍ਰੋਸਪੈਕਟ ਆਫ ਐਨ ਓਵਰਆਲ ਮਾਰਕੀਟ ਕੋਲੈਪਸ ਰਿਮੇਨਡ ਰਿਮੋਟ। ਰਿਮੇਨ ਰਿਮੋਟ ਕਿਉਂਕਿ ਆਦਤ ਪਤਾ ਕੀ ਹੈ ਯੁਧਵੀਰ ਜੀ, ਮੈਂ ਜ਼ਿਆਦਾ ਟਾਈਮ ਨਹੀਂ ਲਾਵਾਂਗਾ, ਸਾਨੂੰ ਨਾ ਆਦਤ ਪੈ ਗਈ ਹੈ, ਮੈਂ ਸਪੋਜ਼ ਅਸੀਂ ਗੱਡੀ ਚਲਾ ਰਹੇ ਹਾਈਵੇ ਦੇ ਉੱਤੇ, ਮੰਨ ਲਓ ਲਿਮਿਟ ਹੈਗੀ 100 ਕਿਲੋਮੀਟਰ ਦੀ, ਅਸੀਂ ਚਲਾ ਰਹੇ 150 ਕਿਲੋਮੀਟਰ, ਨਾਲ ਵਾਈਫ ਬੈਠੀ ਅਚਾਨਕ ਕਹਿੰਦੀ ਅਰੇ ਬਹੁਤ ਤੇਜ਼ ਚਲਾ ਰਹੇ, ਇਸਨੂੰ ਧੀਰੇ ਕਰੋ, ਤੇ ਜਿਸ ਤਰ੍ਹਾਂ ਅਸੀਂ 120 ਦੇ ਉੱਤੇ ਚਲਾਈ ਤੇ ਲੱਗਦਾ ਗੱਡੀ ਪੂਰੀ ਸਲੋ ਹੋ ਗਈ, ਲੇਕਿਨ ਹੁਣ ਵੀ ਉਹ 100 ਤੇ ਉੱਤੇ ਹੀ ਜਾ ਰਹੀ ਹੈ, ਲਿਮਿਟ ਹੁਣ ਵੀ ਇਹਦੀ ਹਾਈਵੇ ਦੀ 100 ਹੈਗੀ, ਲੇਕਿਨ 150 ਤੋਂ 120 ਤੇ ਆਉਣਾ ਤਾਂ ਲੱਗਦਾ ਬੜੇ ਸਲੋ ਹੋ ਗਿਆ, ਉਹ ਹੋ ਰਿਹਾ ਕਿਉਂਕਿ ਅਸੀਂ ਜਿਹਨੂੰ ਕਹਿੰਦੇ ਨੇ ਇੰਨੇ ਜ਼ਿਆਦਾ ਜੰਪ ਵੱਧ ਗਿਆ ਸੀ, 50% ਤੋਂ ਜ਼ਿਆਦਾ ਜੰਪ ਆ ਗਿਆ ਸੀ, ਹੁਣ ਅਗਰ 10-12% ਥੱਲੇ ਆ ਗਿਆ ਐਸ ਪਰ ਸੀਰੀਆ ਦੀ ਰਿਪੋਰਟ ਜਿਹੜੀ ਤੁਸੀਂ ਹੁਣ ਗੱਲ ਕੀਤੀ ਮੇਰੇ ਨਾਲ, 10.4 something ਉਹਨਾਂ ਦਾ ਜਿਹੜਾ 12 point something ਜਿਹੜਾ ਥੱਲੇ ਆਇਆ ਹੈਗਾ, ਉਹ ਸਾਨੂੰ ਲੱਗਦਾ ਬਹੁਤ ਥੱਲੇ ਆ ਗਿਆ, ਲੇਕਿਨ ਅਸੀਂ ਭੁੱਲ ਗਏ ਕਿ ਅਸੀਂ ਓਵਰ ਦਾ ਲਿਮਿਟ ਜਾ ਰਹੇ ਸੀਗੇ ਪਹਿਲੇ। ਜੀ
ਜੀ ਬਿਲਕੁਲ, ਮੈਂ ਉਹਦੇ ਅੱਜ ਦੀ ਰਿਪੋਰਟ ਵੀ ਇਹੀ ਦੇਖ ਰਿਹਾ ਸੀ, ਹਜੇ ਪਿਛਲੇ ਸਾਲ ਦੇ ਮੁਕਾਬਲੇ ਵੀ ਪ੍ਰਾਈਜ਼ ਹਜੇ ਵੀ ਜ਼ਿਆਦਾ ਹੈ, ਪ੍ਰਾਈਜ਼ ਤਾਂ ਹਜੇ ਵੀ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਈਜ਼ ਜ਼ਿਆਦਾ ਹੈ, ਪ੍ਰਾਈਜ਼ ਤਾਂ ਮੈਂ ਸਮਝਦਾ ਵੀ ਉਸ ਦਿਨ ਗਿਰੇਗੀ ਜਿਸ ਦਿਨ ਕਿ ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਹੈ ਉਹ ਘੱਟ ਹੋਏਗੀ, ਸੋ ਪ੍ਰਾਈਜ਼ ਤਾਂ ਬਹੁਤ ਹਾਈ ਚਲੀ ਗਈ ਸੀ, ਪ੍ਰਾਈਜ਼ ਕਾਫੀ ਹਾਈ ਚ ਥਲਕੀ ਸੀ।
ਬਿਲਕੁਲ ਜੀ, ਅਜੇ ਵੀ ਪਿਛਲੇ ਸਾਲ ਤੋਂ ਬਹੁਤ ਅੱਗੇ ਜਾ ਰਹੇ ਹਾਂ, 10% ਤੋਂ ਜ਼ਿਆਦਾ ਉੱਥੇ ਅਸੀਂ ਜਾ ਰਹੇ ਹਾਂ, ਔਰ ਕਿਉਂਕਿ ਉਹ ਹਾਈ ਸਪੀਡ ਤੇ ਜਾ ਰਹੇ ਸੀ ਨਾ, ਉਹ ਅਸੀਂ ਕਈ ਵਾਰ ਮੈਂ ਤੇ ਮਹਿਸੂਸ ਕੀਤਾ, ਪਤਾ ਨਹੀਂ ਬਾਕੀ ਵੀ ਮਹਿਸੂਸ ਕਰਦੇ ਹੋਣਗੇ, ਅਚਾਨਕ ਤੁਸੀਂ ਅਗਰ 100 ਜਾ ਰਹੇ ਹੋ ਅੱਗੇ ਸਪੀਡ ਲਿਮਿਟ ਅਗਰ 60 ਆ ਜਾਂਦੀ ਹੈ ਤੇ ਤੁਸੀਂ ਥੋੜਾ ਵੀ ਘੱਟ ਕਰਦੇ ਹੋ ਤੇ ਲੱਗਦਾ ਯਾਰ ਗੱਡੀ ਚੱਲ ਨਹੀਂ ਰਹੀ ਸ਼ਾਇਦ, ਕਿਉਂਕਿ ਸਾਨੂੰ ਆਦਤ ਹੀ ਗੰਦੀ ਪੈਂਦੀ।
ਔਰ ਇਹ ਵੀ ਅੱਜ ਜਿਹੜੀ ਕ੍ਰਿਆ ਨੇ, ਕ੍ਰਿਆ ਦੀ ਫੋਰਕਾਸਟ ਮੈਂ ਦੱਸ ਰਿਹਾ ਵੀ ਉਹਨਾਂ ਨੇ ਕੀ ਭਵਿੱਖਬਾਣੀ ਕੀਤੀ ਕਿ 2022 ਚ ਕੀ ਹੋਏਗਾ। ਇਹ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਦੀ ਫੋਰਕਾਸਟ ਹੈ, ਉਹ ਇਹ ਕਹਿ ਰਹੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 2022 ਦੇ ਵਿੱਚ ਉਹਨਾਂ ਦੀ ਪ੍ਰੈਡਿਕਸ਼ਨ ਹੈ ਕਿ ਲਗਭਗ 11% ਪ੍ਰਾਈਜ਼ ਜ਼ਿਆਦਾ ਹੋਏਗੀ ਜੀ, 7,62,000 ਐਵਰੇਜ ਪ੍ਰਾਈਜ਼ ਹੋਏਗੀ ਜੀ 2022 ਚ, ਔਰ ਉਹਨਾਂ ਨੇ ਕਿਹਾ ਹੈ ਕਿ ਓਨਟੈਰੀਓ ਔਰ ਕਿਊਬੈਕ ਦੇ ਵਿੱਚ ਗੇਨ ਹੋਏਗਾ। ਸੋ ਪਿਛਲੇ ਸਾਲ ਦੇ ਮੁਕਾਬਲੇ 2022 ਜਦੋਂ ਖਤਮ ਹੋਏਗਾ ਤੇ ਕ੍ਰਿਆ ਕਹਿ ਰਹੀ ਹੈ ਕਿ ਜੀ 11% ਪ੍ਰਾਈਜ਼ ਪਿਛਲੇ ਸਾਲ ਦੇ ਮੁਕਾਬਲੇ ਹਜੇ ਵੀ ਜ਼ਿਆਦਾ ਰਹਿਣਾ ਹੈਗਾ। ਔਰ ਦੂਸਰਾ ਇੱਕ ਹੋਰ ਉਹਨਾਂ ਨੇ ਗੱਲ ਕਹੀ ਹੈ ਕਿ ਕਿਆ 2023 ਦੇ ਵਿੱਚ ਪ੍ਰਾਈਜ਼ ਘਟੇਗੀ, ਜੇ ਕੋਈ ਇਹਦੇ ਬਾਰੇ ਕ੍ਰਿਆ ਕਹਿ ਰਹੀ ਹੈ ਕਿ ਨਹੀਂ 2023 ਦੇ ਵਿੱਚ 3% ਹੋਰ ਵੱਧ ਜਾਣੀ ਹੈ ਅੱਜ ਦੇ ਮੁਕਾਬਲੇ, ਮਤਲਬ 2021 ਤੋਂ ਅੱਜ ਪ੍ਰਾਈਜ਼ ਉਹ ਕਹਿੰਦੇ ਜੀ 10% ਜ਼ਿਆਦਾ ਰਹੇਗੀ 2022 ਦੇ ਵਿੱਚ, ਤੇ 2022 ਤੋਂ 3% ਹੋਰ ਵੱਧ ਜਾਏਗੀ 2023 ਚ, ਇਹ ਅੱਜ ਦੀ ਕ੍ਰਿਆ ਦੀ ਰਿਪੋਰਟ ਹੈ ਮੈਂ ਦੇਖ ਰਿਹਾ।
ਬਿਲਕੁਲ ਸਰ, ਔਰ ਦੇਖੋ ਅਗਰ ਇਹ ਇਨਫਲੇਸ਼ਨ 3% ਆ ਕੇ ਰੁਕ ਜਾਂਦਾ ਹੈ ਔਰ ਸਾਡਾ ਪ੍ਰਾਈਜ਼ ਜੰਪ 3% ਹੋ ਜਾਂਦਾ ਹੈ ਤੇ ਇਜ਼ ਇਟ ਐਜ਼ ਗੁੱਡ ਐਜ਼ 0, ਲੇਕਿਨ ਪ੍ਰਾਈਜ਼ ਜੰਪ ਤੇ ਹੈ ਹੀ ਨਾ 3%, ਬੜਾ ਚੰਗਾ। ਔਰ ਦਿਸ ਇਜ਼ ਇਟ ਇਜ਼ ਅ ਫੇਅਰ ਬੈਲੈਂਸਿੰਗ, ਮੈਂ ਤਾਂ ਕਹਿੰਦਾ ਬੈਲੈਂਸਡ ਕਹਾਂਗਾ ਇਸ ਚੀਜ਼ ਨੂੰ, ਔਰ ਇਹ ਹੋਣਾ ਬੜਾ ਜ਼ਰੂਰੀ ਹੈ। ਔਰ ਠੀਕ ਹੈ, ਕਰੈਕਸ਼ਨ ਆ ਗਈ ਐਂਡ ਸਟਿਲ ਇਟ ਇਜ਼ ਅ ਕਰੈਕਸ਼ਨ, ਔਰ ਜਿਹੜੀ ਕਿਰਿਆ ਦੀ ਰਿਪੋਰਟ ਹੈ 11% ਤਕਰੀਬ ਜੰਪ ਆਏਗਾ ਸਮ ਹਾਓ, ਪਤਾ ਨਹੀਂ ਮੈਂ ਪੂਰਾ ਕਨਵਿੰਸ ਨਹੀਂ ਹੋ ਪਾ ਰਿਹਾ, ਪਰ ਅਗਰ ਇਹ ਗਿਰਨਾ ਵੀ ਰੁਕ ਜਾਂਦਾ ਹੈ ਔਰ 2-3%, 4% ਅਗਰ ਇਨਫਲੇਸ਼ਨ ਸਾਡਾ ਸਪੋਜ਼ ਕਰੋ ਇਸ ਸਾਲ ਆ ਕੇ 5% ਰੁਕ ਜਾਂਦਾ ਔਰ 5% ਜੰਪ ਆ ਜਾਂਦਾ ਤੇ ਦੈਟ ਇਜ਼ ਮੋਰ ਦੈਨ ਸਫੀਸ਼ੀਐਂਟ ਟੂ ਕਮ ਬੈਕ ਟੂ ਦਾ ਟਰੈਕ।
ਨਹੀਂ ਦੇਖੋ, ਜਿਹੜੀ ਕ੍ਰਿਆ ਦੀ ਰਿਪੋਰਟ ਹੈ ਤੇ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਦੀ ਰਿਪੋਰਟ, ਆਪਾਂ ਇਹਨੂੰ ਨਹੀਂ ਵੀ ਮੰਨਦੇ, ਆਪਾਂ ਕਹਿੰਦੇ ਜੀ ਛੱਡੋ, ਹਾਲਾਂਕਿ ਸਰ ਕ੍ਰਿਆ ਦੀ ਰਿਪੋਰਟ ਦੇ ਮਤਲਬ ਇੱਕ ਇੰਪੋਰਟੈਂਟ ਰਿਪੋਰਟ ਹੈ ਨਾ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ, ਜਿਹੜੀ ਕਿ ਸਾਰੇ ਕੈਨੇਡਾ ਦੀ ਰੀਅਲ ਸਟੇਟ ਐਸੋਸੀਏਸ਼ਨ ਹੈ, ਇਹ ਸੰਸਥਾ ਮੇਰੇ ਖਿਆਲ ਨਾਲ 100 ਸਾਲ ਪੁਰਾਣੀ ਤਾਂ ਹੋਣੀ ਹੈ, ਪਰ ਇਹਨੂੰ ਵੀ ਛੱਡ ਦਿਓ, ਜੇ 11% ਕਹਿ ਰਹੀ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਾਈ ਰਹੇਗੀ, ਤਾਂ ਮੈਂ ਕਹਿੰਦਾ 11% ਦਾ ਅੱਧਾ ਹੀ ਕਰ ਲਓ, ਤੇ ਜੇ 5.5% ਵੀ ਹਾਈ ਰਿਹਾ ਫਿਰ ਵੀ ਪਿਛਲੇ ਸਾਲ ਦੇ ਮੁਕਾਬਲੇ ਕੋਸਟ ਜ਼ਿਆਦਾ,
11% ਥੋੜਾ ਬਿਲਕੁਲ ਤੁਸੀਂ ਬੜੇ ਕਲੀਅਰ ਤਰੀਕੇ ਨਾਲ ਉਹਨੂੰ ਐਕਸਪਲੇਨ ਕਰਤਾ, ਬਿਲਕੁਲ ਠੀਕ ਸਰ।
ਅੱਛਾ ਪੰਕਜ ਜੀ, ਤੁਹਾਡਾ ਲਾਣਾ ਜਾ ਰਿਹਾ ਹੈ ਯੂਐਸ ਫੈਡ ਦੇ 0.75 ਉਹ ਤਾਂ ਕਰ ਰਿਹਾ, ਲੇਕਿਨ ਮੈਂ ਦੋਨੋਂ ਪਾਸੇ ਤੁਹਾਡੇ ਅਨਾਲਿਸਿਸ ਲੈਣਾ ਚਾਹੁੰਦਾ ਹਾਂ ਕਿ ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਜਿਹੜੇ ਸੈਂਟਰਲ ਬੈਂਕਸ ਨੇ, ਅਮਰੀਕਨ ਸੈਂਟਰਲ ਬੈਂਕ ਔਰ ਕੈਨੇਡੀਅਨ ਸੈਂਟਰਲ ਬੈਂਕ, ਜੇ ਇਹ ਜਿਸ ਤੇਜ਼ੀ ਨਾਲ ਇੰਟਰਸਟ ਰੇਟ ਵਧਾਉਣ ਦੀ ਗੱਲ ਕਰ ਰਹੇ ਨੇ, ਇਹ ਤਾਂ ਮੈਨੂੰ ਲੱਗਦਾ ਕਿ ਆਪਣੇ ਆਪ ਹੀ ਰਿਸੈਸ਼ਨ ਲਿਆਉਣ ਵਾਲਾ ਕੰਮ ਹੀ ਹੋ ਰਿਹਾ।
ਦੇਖੋ ਜਸਵੀਰ ਜੀ, ਉਹੀ ਮੈਂ ਕਹਿਣਾ ਚਾਹ ਰਿਹਾ, ਇਹ ਹਲੇ ਸੋਫਟ ਲੈਂਡਿੰਗ ਦੀ ਹੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਇੱਕ ਬੜਾ ਵੱਡਾ ਡਿਸਕਨੈਕਟ ਹੈ ਇਸ ਵੇਲੇ ਅਰਨਿੰਗਸ ਤੇ ਸਟਾਕ ਮਾਰਕੀਟ 'ਚ, ਕਿਉਂਕਿ ਅਰਨਿੰਗ ਹਲੇ ਵੀ ਠੀਕ ਆ ਰਹੀਆਂ ਨੇ, ਸਲੋ ਡਾਊਨ ਇਹ ਕਰਨਾ ਚਾਹ ਰਹੇ ਨੇ ਉਸ ਚੀਜ਼ ਨੂੰ ਤਾਂ ਕਿ ਡਿਮਾਂਡ ਘਟੇ, ਔਰ ਡਿਮਾਂਡ ਇੰਨੀ ਵੀ ਨਹੀਂ ਘਟਾਉਣੀ ਇਹਨਾਂ ਨੂੰ ਕਿ ਅਸੀਂ ਰਿਸੈਸ਼ਨ 'ਚ ਚਲੇ ਜਾਈਏ। ਸੋ ਰਿਸੈਸ਼ਨ ਫੀਅਰ ਇਜ਼ ਆਲ ਇਜ਼ ਦੇਅਰ, ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਿਸੈਸ਼ਨ ਫੀਅਰ ਹੈ ਹੀ ਨਹੀਂ, ਬਟ ਇਹ ਕਹਿਣਾ ਕਿ ਇਨਵਿਟੇਬਲ ਹੈ ਉਹ ਚੀਜ਼ ਨਹੀਂ ਹੈਗੀ ਹਲੇ ਸੋਫਟ ਲੈਂਡਿੰਗ ਦੇ ਚਾਂਸਿਸ ਜ਼ਿਆਦਾ ਹੈਗੇ ਨੇ ਕਿਉਂਕਿ ਜਿਸ ਤਰ੍ਹਾਂ ਦੀ ਇਹਨਾਂ ਨੇ ਸਪੀਡ ਵਧਾਈ ਹੈ ਜਿਵੇਂ ਅਗਰ 0.75 ਵਧਾ ਦਿੰਦੇ ਨੇ ਔਰ ਉਸ ਤੋਂ ਬਾਅਦ ਅਗਰ ਇਹਨਾਂ ਨੂੰ ਲੱਗਦਾ ਹੈ ਕਿ ਹੋਰ ਵਧਾਉਣ ਦੀ ਜ਼ਰੂਰਤ ਨਹੀਂ ਔਰ 0.25 ਤੇ ਆ ਜਾਂਦੇ ਸੋ ਉਹ ਚੀਜ਼ ਇਹਨਾਂ ਨੂੰ ਦੇਖਣੀ ਪਏਗੀ ਟਾਈਮਲੀ ਮੈਨਰ ਚ ਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ ਜਗਮੀਤ ਜੀ ਮੈਂ ਪਿਛਲੇ ਇੱਕ ਮਹੀਨੇ ਤੋਂ ਕਹਿੰਦਾ ਆ ਰਿਹਾ ਕਿ ਇਹਨਾਂ ਵਾਸਤੇ ਇੱਕ ਪਾਸੇ ਕੂਆਂ ਇੱਕ ਪਾਸੇ ਖਾਈ ਹੈ ਲੇਕਿਨ ਉਹੀ ਲਾਈਨ ਕੱਲ ਸਟੀਵਨ ਮਿਰਾਨ ਹੈ ਫਾਰਮਰ ਸੀਨੀਅਰ ਐਡਵਾਈਜ਼ਰ ਹੈ ਯੂਐਸ ਡਿਪਾਰਟਮੈਂਟ ਟ੍ਰੈਜਰੀ ਦੇ ਉਹਨਾਂ ਨੇ ਆਪਦੇ ਹਿਸਾਬ ਨਾਲ ਇੰਗਲਿਸ਼ ਚ ਕਹਿ ਦਿੱਤੀ ਉਹਨਾਂ ਨੇ ਕਿਹਾ ਇਹ ਡਿਫਰੈਂਸ ਉਹ ਹੈ ਕਿ ਅਸੀਂ ਪਲੇਨ ਲੈਂਡ ਕਰ ਰਹੇ ਹਾਂ ਬੜਾ ਵੱਡਾ ਪੂਰਾ ਉੱਥੇ ਅਸੀਂ ਜਗ੍ਹਾ ਹੈਗੀ ਹੈ ਬੜੇ ਆਰਾਮ ਨਾਲ ਅਸੀਂ ਲੈਂਡ ਕਰ ਜਾਂਦੇ ਹਾਂ ਤੇ ਇੱਕ ਪਾਸੇ ਹੁਣ ਇਹ ਜੀ ਸਿਚੁਏਸ਼ਨ ਖੜੀ ਹੈ ਬੜੀ ਛੋਟੀ ਜੀ ਨੈਰੋ ਜੀ ਜਗ੍ਹਾ ਹੈ ਤੇ ਇੱਕ ਪਾਸੇ ਪਾਣੀ ਹੈ ਤੇ ਇੱਕ ਪਾਸੇ ਕਹਿੰਦੇ ਨੇ ਸਟੋਨ ਪਏ ਹੋਏ ਨੇ ਸੋ ਬੇਸਿਕਲੀ ਇੱਕ ਪਾਸੇ ਕੂਆਂ ਇੱਕ ਪਾਸੇ ਖਾਈ ਹੈ ਪਲੇਨ ਲੈਂਡ ਹੋ ਰਿਹਾ ਸੋ ਉਹ ਸਿਚੁਏਸ਼ਨ ਚ ਲੈਟਸ ਸੀ ਹੁੰਦਾ ਕੀ ਹੈ ਮੈਂ ਕੋਈ ਇਹਦੇ ਚ ਮੈਂ ਕੋਈ ਪ੍ਰੈਡਿਕਸ਼ਨ ਨਹੀਂ ਕਰ ਸਕਦਾ ਕੁਛ ਨਹੀਂ ਹੋ ਸਕਦਾ ਇਹ ਬੜਾ ਹੀ ਸੋਚੀ ਸਮਝੀ ਐਕਸ਼ਨ ਲੈਣੇ ਪੈਣਗੇ ਇਹਨਾਂ ਨੂੰ ਔਰ ਬੜੇ ਟਾਈਮਲੀ ਮੈਨਰ ਚ ਲੈਣੇ ਪੈਣਗੇ ਨਹੀਂ ਤਾਂ ਵਾਕਈ ਰਿਸੈਸ਼ਨ ਵੀ ਕ੍ਰੀਏਟ ਕਰ ਸਕਦੇ ਨੇ ਲੇਕਿਨ ਅਗਰ ਰਿਸੈਸ਼ਨ ਵੀ ਆਇਆ ਯੁਧਵੀਰ ਜੀ ਇਹ ਰਿਸੈਸ਼ਨ ਸ਼ੋਰਟ ਲਿਵਡ ਰਿਸੈਸ਼ਨ ਹੋਵੇਗਾ ਕਿਉਂਕਿ ਲੰਬਾ ਰਿਸੈਸ਼ਨ ਨਹੀਂ ਜਾ ਸਕਦਾ ਇਹ ਯੂਐਸ ਕਿਉਂਕਿ ਅਰਨਿੰਗ ਸੀਜ਼ਨ ਫਿਰ ਵੀ ਕਾਫੀ ਅੱਛਾ ਗਿਆ ਕੰਪਨੀਆਂ ਨੂੰ ਪ੍ਰੋਫਿਟ ਕਾਫੀ ਹੋਏ ਨੇ ਪਿਛਲੇ ਦਿਨ ਪਿਛਲੇ ਦੋ ਸਾਲ ਚ ਵੀ ਬਹੁਤ ਕਮਾਇਆ ਕੰਪਨੀ ਨੇ ਸੋ ਉਸ ਸਿਚੁਏਸ਼ਨ ਚ ਜਾਣਾ ਮੁਸ਼ਕਿਲ ਹੋ ਜਾਏਗਾ ਯੈਸ ਅਨਇੰਪਲੋਇਮੈਂਟ ਥੋੜੀ ਜਿਹੀ ਵੱਧ ਸਕਦੀ ਹੈ ਉਸ ਸਿਚੁਏਸ਼ਨ ਔਰ ਦੋ ਤੋਂ ਤਿੰਨ ਕੁਆਟਰ ਅਗਰ ਜਾਣਗੇ ਤਾਂ ਰਿਸੈਸ਼ਨ ਜਾਣਗੇ ਉਸ ਵੇਲੇ ਇਹਨਾਂ ਵਾਸਤੇ ਹੋਰ ਵੀ ਈਜ਼ੀ ਹੋ ਜਾਏਗਾ ਉਹਨੂੰ ਉਠਾਉਣਾ ਕਿਉਂਕਿ ਇੰਟਰਸਟ ਰੇਟ ਵਧਾਉਣ ਦੀ ਜ਼ਰੂਰਤ ਨਹੀਂ ਪੈਂਦੀ ਜੀ
ਠੀਕ ਹੈ ਜੀ ਔਰ ਪੀਕੇ ਜੀ ਮੈਂ ਤੁਹਾਡੇ ਵੱਲ ਆਉਣਾ ਚਾਹਾਂਗਾ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ ਵੀ ਸੰਭਲ ਕੇ ਚੱਲਿਆ ਜਾਵੇ ਮੇਰਾ ਤੇ ਕਈ ਵਾਰ ਤੁਸੀਂ ਨਾਲ ਹੁੰਦੇ ਹੋ ਹਾਲਾਂਕਿ ਤੁਸੀਂ ਰੀਅਲ ਸਟੇਟ ਚੋਂ ਹੋਰ ਕਈ ਵੀ ਸਾਡੇ ਰੀਅਲ ਸਟੇਟ ਏਜੰਟ ਹੁੰਦੇ ਨੇ ਮੈਂ ਤੇ ਕਹਿੰਦਾ ਕਿ ਇੱਕ ਵਾਰ ਨਾ ਸੋਚੋ 10 ਵਾਰ ਨਾ ਸੋਚੋ 100 ਵਾਰ ਸੋਚੋ ਸੋ ਇਹ ਜੇ ਜਿਹੜਾ ਲੋਕਾਂ ਨੇ ਬਿਨਾਂ ਸੋਚੇ ਸਮਝੇ ਬਹੁਤ ਜ਼ਿਆਦਾ ਜੇ ਕਿਤੇ ਇਨਵੈਸਟ ਕਰ ਦਿੱਤਾ ਹੈ ਜਾਂ ਕੋਈ ਬਹੁਤ ਵੱਡਾ ਹੱਥ ਪਾ ਲਿਆ ਘਰ ਨੂੰ ਜਾਂ ਕਿਸੇ ਪ੍ਰੋਪਰਟੀ ਨੂੰ ਤਾਂ ਫਿਰ ਇਹ ਚੈਲੇਂਜ ਆ ਸਕਦਾ ਉਹਨਾਂ ਵਾਸਤੇ ਆਉਣ ਵਾਲੇ ਸਮੇਂ
ਸਰ ਮੈਂ ਬੜੀ ਪ੍ਰਾਊਡ ਨਾਲ ਇਹ ਗੱਲ ਕਰ ਸਕਦਾ ਕਿ ਮੇਰੇ ਕੋਲ ਕੋਈ ਵੀ ਇਹੋ ਜਿਹਾ ਇਨਵੈਸਟਰ ਨਹੀਂ ਹੈਗਾ ਜਿਹੜਾ ਓਵਰ ਐਕਸਪੋਜ਼ਡ ਹੈਗਾ ਨਾਟ ਈਵਨ ਵਨ ਕਿਉਂਕਿ ਮੇਰੇ ਕੋਲ ਸਾਰੇ ਦੀ ਫੋਲਡਰ ਬਣੇ ਹੋਏ ਨੇ ਸਾਰਿਆਂ ਦਾ ਮੇਰੇ ਕੋਲ ਡਿਟੇਲ ਲਿਖੀ ਹੋਈ ਹੈ ਸਭ ਦਾ ਮੈਨੂੰ ਪਤਾ ਕਿ ਵਰਸਟ ਕੇ ਸਿਨਾਰੀਓ ਦੇ ਅੰਦਰ ਵੀ ਇਹ ਬਚ ਕੇ ਬਾਹਰ ਆਏਗਾ ਮੈਂ ਮਨਾ ਕਰਤਾ ਹੈਗਾ ਔਰ ਉਹ ਜਾ ਕੇ ਕਿਧਰ ਹੋਰ ਲੈ ਲਿਆ ਤੇ ਮੈਨੂੰ ਨਹੀਂ ਪਤਾ ਪਰ ਮੇਰੇ ਕੋਲ ਤੇ ਬੜਾ ਇਹ ਕਲੀਅਰ ਹੈ ਮੇਰੇ ਕੋਲ ਸਾਰਿਆਂ ਦਾ ਡਾਟਾ ਹੈਗਾ ਸਭ ਕੁਝ ਕਲੀਅਰ ਹੈ ਕੋਈ ਆ ਕੇ ਅਗਰ ਮੈਨੂੰ ਕਹਿੰਦਾ ਤੇ ਮੈਂ ਉਹਨੂੰ ਖੋਲ ਕੇ ਦਿਖਾ ਦੇਣਾ ਕਿ ਤੇਰਾ ਇਹ ਲਿਖਿਆ ਹੋਇਆ ਤੇਰੀ ਇਨਕਮ ਇੰਨੀ ਹੈਗੀ ਤੇਰਾ ਇੰਨਾ ਤੇਰੀ ਲਾਇਬਿਲਟੀ ਹੈਗੀ ਇਹ ਤੇਰੇ ਕੋਲ ਐਸੈਟਸ ਹੈਗੀਆਂ ਨੇ ਇਹ ਤੇਰਾ ਜਿਹੜਾ ਕਿ ਤੇਰਾ ਰਿਸਕ ਟੋਲਰੈਂਸ ਹੈਗਾ ਇਹ ਮੇਰੇ ਤੇਰਾ ਲਿਖਿਆ ਹੋਇਆ ਹੈਗਾ ਤੇ ਮੈਨੂੰ ਬਿਲਕੁਲ ਵੀ ਆਪਣੇ ਇੱਕ ਵੀ ਇਨਵੈਸਟਰ ਦਾ ਕੋਈ ਖਤਰਾ ਨਹੀਂ ਹੈਗਾ ਔਰ ਅਗਰ ਕਿਸੇ ਦਾ ਕੋਈ ਹਾਲਾਤ ਬਦਲ ਜਾਂਦੇ ਨੇ ਟੀਮ ਸਬਰਆਲ ਇਜ਼ ਹੇਅਰ ਫਾਰ ਦੇਅਰ ਸੇਫ ਗਾਰਡ ਬਿਲਕੁਲ ਵੀ ਆਰ ਸਿਟਿੰਗ ਹੇਅਰ ਅਗਰ ਹਾਲਾਤ ਬਦਲ ਜਾਂਦੇ ਨੇ ਬੜੇ ਤਰੀਕੇ ਨਾਲ ਉਹਨੂੰ ਸੇਵ ਕਰਨ ਦੇ ਲੇਕਿਨ ਜਿਹੜੇ ਬੰਦੇ ਵੱਧ ਚੜ ਕੇ ਦਿਖਾਵਾ ਕਰਕੇ ਮਤਲਬ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਯੁਧਵੀਰ ਜੀ ਇਹ ਦਿਖਾਵਾ ਹੈ ਵੱਡਾਪਨ ਇਹ ਮਿਲੀਅਨਸ ਹੈ ਬਿਲੀਅਨਸ ਉਹ ਕਹਿ ਕੇ ਕਿਹਨੂੰ ਖੁਸ਼ ਕਰਦੇ ਨੇ ਮਤਲਬ ਆਪਣੇ ਆਪ ਨੂੰ ਖੁਸ਼ ਕਰਦੇ ਨੇ ਜਾਂ ਬੜਕਾ ਮਾਰਦੇ ਨੇ ਜਾਂ ਕੀ ਕਰਦੇ ਨੇ ਮਜ਼ਾ ਬੜਾ ਆਉਂਦਾ ਹੈਗਾ ਕਿ ਮੈਂ ਕਈ ਵਾਰ ਬੈਠਾ ਹੁੰਦਾ ਗਰੁੱਪ ਵਿੱਚ ਤੁਸੀਂ ਵੀ ਕਈ ਵਾਰ ਹੁੰਦੇ ਬੈਠੇ ਹੋਏ ਲੋਕੀ ਵੱਡੀ ਵੱਡੀ ਗਾਲਾਂ ਕਰ ਰਹੇ ਹੁੰਦੇ ਨੇ 2 ਮਿਲੀਅਨ ਦਾ 4 ਮਿਲੀਅਨ ਬਸ ਮਿਲੀਅਨ ਪਤਾ ਨਹੀਂ ਉਹ ਕਹਿ ਕੇ ਜਾਂ ਤੇ ਇਹੋ ਜਿਹੇ ਲੋਕ ਨੇ ਜਿਹੜੇ ਮੈਨੂੰ ਲੱਗਦੀ ਆਈ ਸੀ ਉਹ ਮੈਂਟਲ ਇੱਕ ਹੈਲਥ ਦੇ ਪ੍ਰੋਬਲਮ ਸ਼ਿਕਾਰ ਚਲੇ ਜਾਂਦੇ ਨੇ ਮੇਰਾ ਛੋਟਾ ਜਿਹਾ ਇੱਕ 2 ਲਾਈਨਾਂ ਨੇ ਜਿਹੜੀ ਕਿ ਮੈਂ ਕਹਿ ਕੇ ਬੜਾ ਆਪਣੇ ਆਪ ਨੂੰ ਤਸੱਲੀ ਕਰ ਦਿੰਦਾ ਮੈਂ ਤਾਂ ਛੋਟਾ ਹੂੰ ਛੁਪਾ ਲੂੰਗਾ ਸਰ ਕੋ ਆਪਣੇ ਮੈਂ ਤਾਂ ਛੋਟਾ ਹੂੰ ਛੁਪਾ ਲੂੰਗਾ ਸਰ ਕੋ ਆਪਣੇ ਪਹਿਲੇ ਬੜੇ ਤੈਅ ਕਰ ਲਏ ਕਿ ਇਨਮੇ ਬੜਾ ਕੌਣ ਹੈ ਸਮਝ ਨੀ ਆਉਂਦੀ ਬਾਤ ਬਾਈ ਰਾਤ ਦੀ ਨੀਂਦਰ ਉੱਡਦੀ ਆਉਂਦੇ ਨੇ ਫਿਰ ਟੈਬਲੇਟ ਖਾਂਦੇ ਨੇ ਗੋਲੀਆਂ ਖਾ ਰਹੇ ਹੁੰਦੇ ਨੇ ਬੜਪਨ ਬੜਾ ਤਾਂ ਉਹ ਹੈ ਕਿ ਆਰਾਮ ਸੇ ਸ਼ਾਂਤੀ ਸੇ ਬਹਿ ਜਾਓ ਔਰ ਇੱਜ਼ਤ ਦੋਸਤ ਰਿਸ਼ਤੇਦਾਰ ਆਸ ਪੜੋਸ ਕਈ ਕੋਰਡੀਅਲ ਰਿਲੇਸ਼ਨ ਉਹ ਸਭ ਸੇ ਬੜਾ ਆਨੰਦ ਹੈ ਜ਼ਿੰਦਗੀ ਕਾ ਬਾਕੀ ਤਾਂ ਦਿਖਾਵਾ ਸਭ ਦਿਖਾਵਾ ਬਸ ਇਹ ਉਹ ਲੋਕ ਜਿਹਨਾਂ ਨੇ ਓਵਰ ਐਕਸਪੋਜ਼ ਆਪਣੇ ਆਪ ਕੋ ਕੀਆ ਹੁਆ ਥਾ ਜਾਂ ਜਿਹਨਾਂ ਨੇ ਦਿਖਾਵੇ ਕੇ ਲਈ ਪਤਾ ਨਹੀਂ ਕਿਉਂ ਕਰਤੇ ਯਹੀ ਬਾਤ ਆਜ ਤੱਕ ਸਮਝੇ ਜ਼ਿੰਦਗੀ 4 ਦਿਨ ਕੀ ਵੀ ਨਹੀਂ ਹੈ ਸਮਾਨ 100 ਬਰਸ ਕਾ ਉਹ ਜੋ ਕਰ ਰਹੇ ਹੈ ਅਬ ਉਹ ਲੋਕ ਪਰੇਸ਼ਾਨੀ ਮੈਂ ਆਏਗੇ ਔਰ ਉਨਕਾ ਆਪਣਾ ਖੁਦ ਕਾ ਖੋਦਾ ਹੁਆ ਹੈ ਅਬ ਹਮ ਕਿਆ ਕਰ ਸਕਤੇ ਹੈ ਲੇਕਿਨ ਉਨਕੀ ਤਸੱਲੀ ਹੈ ਕਿ ਅਗਰ ਉਨਕਾ 5 ਲੱਖ ਬੜ ਗਿਆ ਤੋ ਸੋਚ ਲੋ 5 ਲੱਖ ਨਹੀਂ ਬੜਾ 2.5 ਲੱਖ ਬੜ ਗਿਆ ਥਾ ਔਰ ਕਿਆ 3 ਲੱਖ ਬੜ ਗਿਆ ਥਾ ਪਰ ਇਹ ਵੀ ਤਸੱਲੀ ਨਹੀਂ ਦਿੱਤੀ ਇਨਕੋ ਕਿਉਂਕਿ ਇਨਕੋ ਸਿਰਫ ਬਹੁਤ ਛੋਟੇ ਸੇ ਟਾਈਮ ਕੇ ਅੰਦਰ ਹੀ ਮਿਲੀਨੀਅਰ ਬਣਨਾ ਹੈ ਪ੍ਰੋਬਲਮ ਤਾਂ ਇਹ ਵੀ ਹੈ ਇੱਕ और वो जो तेज तेज जो सीढ़ियां चढ़ते हैं गिरते ही बड़ी जल्दी हैं, और जो जमीन में बैठा है वो गिर नहीं सकता क्योंकि बैठे जमीन में हुआ पहले ही, वो कैसे गिर जाएगा जी।
बहुत वधिया मनजीत साहब, तुसी आंदे हो जी। मनजीत जी सत श्री अकाल।
ਦਿੱਲੀ ਜੀ ਸਤਿ ਸ਼੍ਰੀ ਅਕਾਲ। ਮੈਨੂੰ ਨਾ ਸੰਧੂਵਾਲ ਜੀ ਦਾ ਜਿਹੜਾ ਸ਼ੇਅਰ ਬੋਲਿਆ ਨੇ ਮੈਨੂੰ ਇੰਨਾ ਵਧੀਆ ਲੱਗਾ, ਦਿਲ ਲੱਗ ਗਈ ਗੱਲ।
ਥੈਂਕ ਯੂ ਸਰ। ਕੀ ਕਰਾਂ
ਮੈਂ ਕਨਵਰਸੇਸ਼ਨ ਤੇ ਬੜੀ ਛੋਟੀ ਗੱਲ ਸੀ, ਕਹਿੰਦਾ ਰੀਸਾਂ ਨਾ ਪੈਰ ਹਾਂ ਅਸੀਂ ਪਸਾਦ ਲੱਗ ਗਏ ਚਾਦਰ ਦੇ ਗੁਆਂਢੀ ਦੀ ਵੀ ਗੁਆਂਢੀਆਂ ਹੁੰਦੀਆਂ, ਪੈਰ ਹਾਂ ਪਸਾਦ ਲੱਗ ਗਏ ਚਾਦਰ ਦੇ ਗੁਆਂਢੀ ਦੀ, ਭਾਵੇਂ ਉਬਲ ਕੇ ਕਰਜੇ ਦੇ ਨਾਲ ਗਰਦਨ ਸੜ ਜੇ ਹਾਂਡੀ ਦੀ। ਜੀਵਨ ਲਈ ਕੰਮ ਮਿਹਣਾ ਨੀ, ਕੰਮ ਲਈ ਜਿਉਣਾ ਸਿਆਣਪਣਾ। ਕੀ ਖੱਟਿਆ ਸੀ ਧੋਣੀ ਧੋ ਧੋ ਜੇ ਗਾਰਡਨ ਝੁੱਕ ਗਈ ਹਾਂਡੀ ਪਾਂਡੀ ਦੀ। ਥੈਂਕ ਯੂ ਵੈਰੀ ਮਚ।
ਥੈਂਕ ਯੂ ਮਨਜੀਤ ਸਾਹਿਬ, ਬਹੁਤ ਬਹੁਤ ਵਧੀਆ ਗੱਲ ਸ਼ੇਅਰ ਕੀਤੀ, ਥੈਂਕ ਯੂ ਸੋ ਮਚ, ਥੈਂਕ ਯੂ। ਔਰ ਇਸ ਮੌਕੇ ਦੇ ਉੱਤੇ ਮੈਂ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਪੰਕਜ ਜੀ ਇਸ ਦੀਜ਼ ਆਰ ਵੈਰੀ ਇੰਟਰਸਟਿੰਗ ਟਾਈਮਸ, ਬਹੁਤ ਸੰਭਲ ਕੇ ਸਮਝ ਕੇ ਕੋਈ ਇਨਵੈਸਟਮੈਂਟ ਵਗੈਰਾ ਕਰਨੀ ਚਾਹੀਦੀ ਹੈ, ਸੋ ਇਹਦੇ ਬਾਰੇ ਕੋਈ ਜਾਣਕਾਰੀ ਔਰ ਆਪਣੀ ਸਰਵਿਸ ਬਾਰੇ ਜ਼ਰੂਰ ਦਿਓ ਜੀ ਪੰਕਜ
ਜੀ। ਬਿਲਕੁਲ ਜਸਵੀਰ ਜੀ, ਇਨਵੈਸਟਮੈਂਟ ਬਾਰੇ ਕੋਈ ਵੀ ਅਗਰ ਕਰਨਾ ਚਾਹ ਰਿਹਾ ਇੰਡੀਵਿਜੁਅਲੀ ਸਿਚੁਏਸ਼ਨ ਹੋਵੇਗੀ ਨੈਕਸਟ ਵੇਲੇ, ਕਿਉਂਕਿ ਅੱਗੇ ਆਉਣ ਵਾਲਾ ਟਾਈਮ ਥੋੜਾ ਜਿਹਾ ਸਾਨੂੰ ਡਿਫੀਕਲਟ ਲੱਗ ਰਿਹਾ। ਸੋ ਇੰਡੀਵਿਜੁਅਲ ਬੈਠ ਕੇ ਤੁਸੀਂ ਅਸੀਂ ਦੇਖ ਸਕਦੇ ਹਾਂ ਕਿ ਕਿੰਨਾ ਤੁਸੀਂ ਅਗਰੈਸਿਵ ਹੋ, ਔਰ ਕਿਸ ਤਰ੍ਹਾਂ ਅਗਰ ਤੁਸੀਂ ਮੋਡਰੇਟ ਤਰ੍ਹਾਂ ਦੀ ਅਗਰ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਤਾਂ ਉਹਨੂੰ ਕਿਸ ਤਰ੍ਹਾਂ ਇਨਵੈਸਟ ਕਰਨਾ ਹੈ, ਤੇ ਅਗਰੈਸਿਵ ਨੂੰ ਕਿਸ ਤਰ੍ਹਾਂ ਕਰਨਾ, ਹਰੇਕ ਵਾਸਤੇ ਅਲੱਗ ਅਲੱਗ ਸਿਚੁਏਸ਼ਨ ਹੋਵੇਗੀ। ਔਰ ਅਗਰ ਕਿਸੇ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ, ਕੋਈ ਹੋਰ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਹੈ, ਲਾਈਫ ਹੈ, ਡਿਸੇਬਿਲਿਟੀ ਹੈ, ਜਾਂ ਤੁਹਾਡੇ ਕੋਲ ਕਾਰਪੋਰੇਸ਼ਨ ਹੈ ਜਿਹੜੀ ਮੈਂ ਹਮੇਸ਼ਾ ਗੱਲ ਕਰਦਾ, ਅਗਰ ਤੁਹਾਡੇ ਕੋਲ ਉਹਦੇ 'ਚ ਪੈਸਾ ਬਚਿਆ ਹੋਇਆ ਹੈ ਉਹਨੂੰ ਅਗਰ ਤੁਸੀਂ ਯੂਜ਼ ਕਰਨਾ ਚਾਹ ਰਹੇ ਹੋ, ਰਿਟੇਨਡ ਅਰਨਿੰਗ ਪਈ ਹੈ ਜਿਹਨੂੰ ਤੁਸੀਂ ਯੂਜ਼ ਨਹੀਂ ਕਰ ਪਾ ਰਹੇ ਹੋ, ਉਹਨੂੰ ਕਿਵੇਂ ਕੱਢਿਆ ਜਾਵੇ, ਉਹਦੇ ਵੀ ਬਹੁਤ ਸਾਰੇ ਤਰੀਕੇ ਹੁੰਦੇ ਨੇ। ਸੋ ਐਜ਼ ਏ ਫਾਈਨੈਂਸ਼ੀਅਲ ਪਲੈਨਰ ਮੈਂ ਤੁਹਾਨੂੰ ਉਹ ਚੀਜ਼ ਦੱਸ ਸਕਦਾ ਕਿ ਕਿਵੇਂ ਅਸੀਂ ਰੂਲਸ ਦੇ ਹਿਸਾਬ ਨਾਲ ਪੂਰੇ ਉਹਨੂੰ ਬਾਹਰ ਕੱਢ ਸਕਦੇ ਹਾਂ। ਸੋ ਕਿਸੇ ਤਰ੍ਹਾਂ ਦੀ ਵੀ ਚੀਜ਼ ਚਾਹੀਦੀ ਹੋਵੇ ਮੈਨੂੰ ਫੋਨ ਕਰ ਸਕਦੇ ਹੋ 6472851007।
ਜੀ ਜੀ ਠੀਕ ਹੈ ਜੀ
ਜੀ। ਇਸ ਵਕਤ ਵੀ ਆਰ ਵਰਕਿੰਗ ਔਨ ਟੂ ਪ੍ਰੋਜੈਕਟਸ, ਦੋਨੋਂ ਡਾਊਨ ਟਾਊਨ ਦੇ ਅੰਦਰ ਹੈਗੇ ਨੇ। ਇੱਕ ਨੰਬਰ ਵਨ ਪ੍ਰੋਜੈਕਟ ਜੋ ਇਸ ਚੱਲ ਰਿਹਾ ਹੈਗਾ 73 ਫਲੋਰ ਐਂਡ 84 ਫਲੋਰ ਦਾ ਫੋਰਮਾ ਕੌਂਡੋਸ, ਸੋਰੀ ਜਸਟ ਵਨ ਸੈਕਿੰਡ, ਆਈ ਐਮ ਸੋ ਸੋਰੀ, ਫੋਰਮਾ ਕੌਂਡੋਸ ਜਿਹੜਾ ਕਿ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਉੱਤੇ ਹੈਗਾ, ਕਿੰਗ ਐਂਡ ਜੌਨ, 73 ਫਲੋਰਸ ਐਂਡ 84 ਫਲੋਰਸ, ਬਿਊਟੀਫੁਲ ਬੈਲ ਟਿਫ ਲਾਈਟ ਹਾਊਸ ਜਿਹੜਾ, ਜਿੱਥੇ ਸਰ ਤੁਸੀਂ ਵੀ ਕਈ ਵਾਰ ਉੱਥੇ ਜਾਂਦੇ ਹੋ ਗਏ ਫਿਲਮ ਫੈਸਟੀਵਲ ਵਗੈਰਾ, ਤੁਹਾਡੀ ਵੀ ਮੀਡੀਆ ਨੇ ਬੜਾ ਰਿਪ੍ਰੈਜੈਂਟ ਕੀਤਾ ਹੋਏਗਾ ਉੱਥੇ, ਅਤੇ ਨਾਲ ਪ੍ਰਿੰਸਿਸ ਇਨ ਥੀਏਟਰ, ਰੋਇ ਥੋਮਸਨ ਹਾਲ, ਬਿਊਟੀਫੁਲ ਲੋਕੇਸ਼ਨ। ਇੱਕ ਤਾਂ ਅਸੀਂ ਉਹਦੇ ਉੱਤੇ ਕੰਮ ਕਰ ਰਹੇ ਹਾਂ ਫੋਰਮਾ, ਦੂਜਾ ਸੇਮ ਡਾਊਨ ਟਾਊਨ ਦੇ ਉੱਤੇ ਜਾਰਵਿਸ ਐਂਡ ਡੰਡਾ ਦੇ ਉੱਤੇ ਅਸੀਂ ਇਲੈਕਟ੍ਰਾ ਕਾਉਂਟਰ ਦੇ ਉੱਤੇ ਕੰਮ ਕਰ ਰਹੇ ਹਾਂ। ਬੜੀ ਇੰਟਰਸਟਿੰਗ ਗੱਲ ਹੈਗੀ ਕਿ ਇੱਕ ਦੀ ਕਲੋਜਿੰਗ 2028 ਚ ਹੈਗੀ ਫੋਰਮਾ ਦੀ, ਔਰ ਇਲੈਕਟ੍ਰਾ ਦੀ 2027। ਬਹੁਤ ਜ਼ਬਰਦਸਤ ਸਾਡੇ ਕੋਲ ਟਾਈਮ ਹੈਗਾ, ਪੇਮੈਂਟ ਸਟਰਕਚਰ ਬੜਾ ਜ਼ਬਰਦਸਤ ਹੈਗਾ, ਅਪ ਟੂ 15%। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਟੀਮ ਸਬਰਵਾਲ, ਪੀ ਕੇ ਸਬਰਵਾਲ, 6472994757, 6472994757, ਔਰ ਯੂ ਕੈਨ ਵਿਜ਼ਿਟ teamsabarwal.com।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਇਹਦੇ ਨਾਲ ਹੀ ਪ੍ਰੋਗਰਾਮ ਸਮਾਪਤ, ਹੈਵ ਅ ਵੰਡਰਫੁਲ ਡੇ, ਥੈਂਕ ਯੂ ਸਰ।
Thank you.
The views expressed on the preceding program may not necessarily be those of the owner or management of WTOR radio station.
Shah Entertainment ke Nasir Shah lekar aa rahe hain duniya ka maqbool tarin show Khabar Haar aapke apne shehar Brampton mein June 26 shaam 5 baje at Canadian Convention Center Brampton mein. Khabar Haar Aftab Iqbal apni puri team ke saath aapke apne shehar Brampton mein. Tickets aur sponsorship ke liye call kijiye 416-526-6800, 416-526-6800.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL because we care.
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 to 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
مسجد ابراہیم ایک فنڈ ریزنگ ایونٹ کا انعقاد کر رہا ہے جو جون 18 شام 6 بجے ٹورنٹو میریٹ مارکم میں ہونے جا رہا ہے اس فنڈ ریزنگ میں دنیا کے مشہور گیسٹ سپیکر شیخ اعلی السید شرکت کریں گے مسجد ابراہیم کی تعمیر کو پورا کرنے کے لیے $600,000 کی ضرورت ہے آپ سب سے گزارش ہے اس نیک کام میں اپنا حصہ ضرور ڈالیں مزید معلومات کے لیے کال کیجیے تنویر سلطان 416-566-3830
ڈائیورس یا کسٹڈی دی لڑائی زندگی دی سب تو اوکھی لڑائی ہوندی ہے کیونکہ تسی اس شخص نال لڑ رہے ہوندے ہو جس نال تہاڈا گھر پریوار تے تہاڈے بچے سانجے نے اس وقت کئی سوال اٹھتے نے کہ پراپرٹی کس کول جائے